ਗੁਰਦੇਵ ਜੀ ਨੇ ਸ੍ਰੀ ਸੰਤੋਖਸਰ ਸਰੋਵਰ ਦੀ ਕਾਰ ਸੇਵਾ ਪ੍ਰਾਰੰਭ ਕੀਤੀ ਹੈ। ਬੇਅੰਤ ਸੰਗਤਾਂ ਦੂਰੋਂ ਦਰੇਡਿਓਂ ਚੱਲ ਕੇ ਹਾਜ਼ਰ ਹੋਈਆਂ ਹਨ। ਤਨ ਕਰਕੇ, ਮਨ ਕਰਕੇ, ਧਨ ਕਰਕੇ ਗੁਰਸਿੱਖ ਸੇਵਾਵਾਂ ਨਿਭਾ ਰਹੇ ਨੇ। ਸਰੋਵਰ ਦੀ ਖੁਦਾਈ ਹੋ ਰਹੀ ਹੈ। ਜਿਵੇਂ ਜਿਵੇਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦੱਸਦੇ ਹਨ, ਤਿਵੇਂ ਤਿਵੇਂ ਸੇਵਾਵਾਂ ਨਿਭਾਈਆਂ ਜਾ ਰਹੀਆਂ। ਸਰੋਵਰ ਦੀ ਖੁਦਾਈ ਕਰਦਿਆਂ ਕਰਦਿਆਂ ਜਦੋਂ ਕਾਫੀ ਡੂੰਘਾਈ ਤੱਕ ਖੁਦਾਈ ਹੋਈ ਤੇ ਇੱਕ ਮੱਠ ਉਹ ਵਿੱਚੋਂ ਨਿਕਲਿਆ, ਪੰਜਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਦੱਸਿਆ। ਆਲੇ ਦੁਆਲਿਓ ਮਿੱਟੀ ਖਾਲੀ ਕਰਾ ਕੇ ਜਦੋਂ ਮੱਠ ਬਾਹਰ ਕੱਢਿਆ, ਖੋਲਿਆ, ਕੀ ਵੇਖਦੇ ਨੇ ਕਿ ਉਸ ਮੱਠ ਦੇ ਅੰਦਰ ਇੱਕ ਯੋਗੀ ਬੈਠਾ ਹੈ। ਗੁਰਦੇਵ ਨੇ ਹੁਕਮ ਕੀਤਾ ਕਿ ਕਸਤੂਰੀ ਤੇ ਮੱਖਣ ਲਿਆ ਕੇ ਇਹਦੇ ਪੈਰਾਂ ਤੇ ਪ੍ਰੋਪੜੀਆਂ ਤੇ ਚਸੋ। ਸਿੱਖਾਂ ਨੇ ਤਿਵੇਂ ਹੀ ਕੀਤਾ। ਜਦੋਂ ਸਰੀਰ ਦੇ ਵਿੱਚ ਕੁਝ ਗਰਮੀ ਆਈ ਤਾਂ ਇਹਨੇ ਆਪਣੇ ਸਵਾਸ ਨਾਭੀ ਦੇ ਵਿੱਚ ਲਿਆਂਦੇ ਹਨ। ਅੱਖਾਂ ਖੋਲੀਆਂ ਨੇ। ਪਹਿਲਾਂ ਜ਼ੁਬਾਨ ਨਾਲ ਬੋਲਣ ਦਾ ਯਤਨ ਕਰਦਿਆਂ ਕੁਝ ਯਤਨ ਤੋਂ ਬਾਅਦ ਬੋਲਿਆ, ਪੁੱਛਦਾ ਕਿਹੜਾ ਸਮਾਂ, ਕੌਣ ਹਨ ਇਹ ਸਾਹਮਣੇ, ਵਡਿਆਈ ਕਿਹਨਾਂ ਨੇ ਦਿੱਤੀ ਹੈ ਇਹਨਾਂ ਨੂੰ। ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਦੱਸਿਆ, ਕਲੀ ਕਾਲ ਦਾ ਸਮਾਂ, ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਹੈ ਔਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ ਵਡਿਆਈ ਉਹਨਾਂ ਨੇ ਇਹਨਾਂ ਨੂੰ ਦਿੱਤੀ ਹੈ। ਜਦੋਂ ਇਹ ਗੱਲ ਇਸ ਯੋਗੀ ਨੇ ਸੁਣੀ, ਸੁਣਦਿਆਂ ਸਾਰ ਹਿਰਦਾ ਆਨੰਦ ਨਾਲ ਭਰ ਗਿਆ। ਜਿਵੇਂ ਯੋਗੀ ਵਾਰਤਾਲਾਪ ਕਰ ਰਿਹਾ ਔਰ ਪੰਜਵੇਂ ਪਾਤਸ਼ਾਹ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕਰ ਰਹੇ ਨੇ, ਉਹ ਕਥਾ ਅੱਜ ਦੇ ਪ੍ਰਕਰਣ ਚ ਪ੍ਰਸੰਗ ਚ ਆ ਰਹੀ ਹੈ। ਮਨ ਬਿਰਤੀਆਂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਤਤ ਵਿਚਾਰ ਇਹ ਮਥਰਾ ਜਗਤਾਰਨ ਕੋ ਅਵਤਾਰ ਬਨਾਇਓ, ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨਗਰਭ ਨਾ ਆਇਓ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਜੋਗੀ ਪਯੋ ਆਨੰਦ ਬਿਲੰਦ।
ਜਦੋਂ ਮਹਾਰਾਜ ਜੀ ਦੇ ਬਾਬਤ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਯੋਗੀ ਨੂੰ ਦੱਸਿਆ, ਸੁਣਦਿਆਂ ਸਾਰੇ ਯੋਗੀ ਬੜੇ ਪਰਮ ਆਨੰਦ ਚ ਲੀਨ ਹੋ ਗਿਆ, ਬੜਾ ਆਨੰਦਿਤ ਹੋਇਆ, ਖੁਸ਼ ਹੋਇਆ।
ਸੁਣ ਕੇ ਪਤੇ ਸਿਮਰ ਸੁਖ ਕੰਦ।
ਸਾਰੇ ਪਤੇ ਜੋ ਇਹਨੇ ਪਹਿਲਾਂ ਸੁਣੇ ਹੋਏ ਸਨ ਹੁਣ ਪ੍ਰਤੱਖ ਵੇਖ ਰਿਹਾ ਤੇ ਬੜੇ ਭਾਰੀ ਖੁਸ਼ੀ ਤੇ ਖੇੜੇ ਨੂੰ ਪ੍ਰਾਪਤ ਹੋਇਆ।
ਕਹਿਣ ਲੱਗਿਓ ਮੈਂ ਯੋਗ ਕਮਾਇਓ।
ਇਹ ਯੋਗੀ ਬੋਲਿਆ, ਕਹਿਣ ਲੱਗਾ ਹੁਣ ਤਾਈ ਮੈਂ ਜਿਤਨਾ ਯੋਗ ਕਮਾਇਆ, ਇਹ ਜਿਤਨੀ ਸਾਧਨਾ ਸਾਧੀ ਹੈ, ਇਹ ਜਿਤਨੀ ਤਪੱਸਿਆ ਮੈਂ ਹੁਣ ਤੱਕ ਕੀਤੀ ਹੈ,
ਆਜ ਸਫਲ ਪਾ ਦਰਸ਼ਨ ਪਾਇਓ।
ਮੇਰੀ ਇਹ ਯੋਗ ਸਾਧਨਾ, ਮੇਰੀ ਇਹ ਕੀਤੀ ਤਪੱਸਿਆ ਅੱਜ ਸਫਲ ਹੋਈ ਹੈ ਜਦੋਂ ਮੈਂ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕੀਤੇ।
ਸਤਿ ਸ੍ਰੀ ਅਕਾਲ।
ਅੱਜ ਸਫਲ ਹੋ ਗਈ ਸਤਿਗੁਰੂ ਜੀ ਦੇ ਦਰਸ਼ਨ ਕਰਕੇ, ਗੁਰਦੇਵ ਦੇ ਦੀਦਾਰ ਕਰਕੇ। ਅੱਜ ਮੇਰੀ ਤਪੱਸਿਆ, ਮੇਰੀ ਬੰਦਗੀ, ਮੇਰਾ ਯੋਗ ਸਫਲ ਹੋ ਗਿਆ ਹੈ।
ਭੂਤ ਭਵਿੱਖਤ ਕੋ ਵੱਡ ਗਿਆਤਾ।
ਭੂਤ ਕਾਲ ਤੇ ਭਵਿੱਖ ਦਾ ਇਹ ਵੱਡਾ ਗਿਆਤਾ ਹੈ।
ਮਮ ਗੁਰ ਹੁਤੋ ਗਿਆਨ ਕੋ ਦਾਤਾ।
ਯੋਗੀ ਨੇ ਦੱਸਿਆ ਆਪਣੇ ਬਾਰੇ, ਕਹਿੰਦਾ ਜਿਹੜਾ ਮੇਰਾ ਗੁਰੂ ਸੀ ਨਾ, ਜਿਹਦੇ ਕੋਲੋਂ ਮੈਂ ਯੋਗ ਦੀ ਦੀਕਸ਼ਾ ਲਈ ਹੈ, ਉਹ ਭੂਤ ਕਾਲ ਤੇ ਭਵਿੱਖ ਕਾਲ ਦਾ ਗਿਆਤਾ ਸੀ, ਬੜਾ ਗੁਣੀ ਪੁਰਖ ਸੀ, ਉਹ ਦੋਵਾਂ ਕਾਲਾਂ ਬਾਰੇ ਜਾਣਦਾ ਸੀ, ਪਿੱਛੇ ਕੀ ਹੋਇਆ ਉਹਦੇ ਬਾਰੇ ਵੀ ਜਾਣਦਾ ਸੀ, ਆਉਣ ਵਾਲੇ ਸਮੇਂ ਚ ਭਵਿੱਖ ਚ ਕੀ ਹੋਵੇਗਾ ਉਹਨੂੰ ਵੀ ਉਹਦੀ ਜਾਣਕਾਰੀ ਸੀ।
ਤਿਸ ਕੀ ਸਰਨ ਪਰਿਓ ਮੈਂ ਜਾਈ।
ਮੈਂ ਆਪਣੇ ਉਸ ਗੁਰੂ ਦੀ ਸ਼ਰਨ ਚ ਪੈ ਗਿਆ ਜਾ ਕੇ।
ਨਾਨਾ ਪਾਂਤਨ ਸੀਵ ਕਮਾਈ।
ਔਰ ਆਪਣੇ ਉਸ ਗੁਰੂ ਦੀ ਬਹੁਤ ਪ੍ਰਕਾਰ ਨਾਲ ਮੈਂ ਸੇਵਾ ਕੀਤੀ, ਆਪਣੇ ਉਸ ਗੁਰੂ ਦੀ ਬਹੁਤ ਟਹਿਲ ਕਮਾਈ।
ਮੁਕਤ ਕਰਨ ਇਤ ਮੋਕੋ ਪਾਖਾ।
ਮੈਨੂੰ ਮੁਕਤੀ ਦੇਣ ਵਾਸਤੇ, ਮੋਕਸ਼ ਦੇਣ ਵਾਸਤੇ ਉਹ ਮੈਨੂੰ ਬੋਲੇ ਕਹਿਣ ਲੱਗੇ।
ਅਧਿਕ ਬਿਲੰਬ ਪੂਰੇ ਅਭਿਲਾਖਾ।
ਕਹਿਣ ਲੱਗੇ ਮੇਰੇ ਮਨ ਦੀ ਅਭਿਲਾਖਾ ਸੀ ਮੁਕਤ ਹੋਣ ਦੀ, ਉਹ ਕਹਿਣ ਲੱਗੇ ਤੇਰੀ ਜਿਹੜੀ ਅਭਿਲਾਖਾ ਹੈ ਮੁਕਤ ਹੋਣ ਦੀ ਇਹਦੇ ਵਾਸਤੇ ਹਾਲੇ ਕਾਫੀ ਸਮਾਂ ਲੱਗੇਗਾ। ਬਿਲੰਬ ਕਹਿੰਦੇ ਨੇ ਦੇਰੀ, ਇਹਦੇ ਲਈ ਹਾਲੇ ਕਾਫੀ ਦੇਰੀ ਲੱਗੇਗੀ।
ਅਬ ਤੇ ਤੁਜ ਮੇਰਾ ਬਰ ਹੋਵਾ,
ਕਹਿੰਦੇ ਮੇਰਾ ਗੁਰੂ ਤਪਸਵੀ ਸੀ, ਉਹਨੇ ਮੈਨੂੰ ਇਹ ਵਰ ਦਿੱਤਾ, ਕਹਿਣ ਲੱਗੇ ਅੱਜ ਤੋਂ ਬਾਅਦ ਤੈਨੂੰ ਮੇਰਾ ਇਹ ਵਰਦਾਨ ਹੈ,
ਮੋਖ ਪਾਈ ਅਗਿਆਨੇ ਖੋਵਾ,
ਕਿ ਤੂੰ ਮੁਕਤੀ ਨੂੰ ਪ੍ਰਾਪਤ ਕਰਕੇ ਅਗਿਆਨਤਾ ਦੀ ਨਿਰਵਿਰਤੀ ਕਰੇਗਾ।
ਚਿਰੰਜੀਵ ਤਵ ਹੋਏ ਸਰੀਰ,
ਜਦੋਂ ਤੱਕ ਤੂੰ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਲੈਂਦਾ, ਅਗਿਆਨ ਦੀ ਨਿਰਵਿਰਤੀ ਨਹੀਂ ਕਰ ਲੈਂਦਾ, ਉਤਨੀ ਦੇਰ ਤੱਕ ਤੂੰ ਲੰਮੀ ਚਿਰੰਜੀਵੀ ਆਯੂ ਵਾਲਾ ਹੋਵੇਗਾ, ਤੇਰੀ ਲੰਮੀ ਦੀਰਘ ਆਯੂ ਹੋਵੇਗੀ।
ਬੈਠੋ ਲਾਏ ਸਮਾਧ ਸੋ ਧੀਰ,
ਤੂੰ ਉਦੋਂ ਤੱਕ ਆਪਣੀ ਸਮਾਧੀ ਲਾ ਕੇ ਧੀਰਗ ਸਾਹਿਤ ਬੈਠ ਜਾ।
ਮਟਕੋ ਸਾਜ ਇਸੀ ਥਲ ਰਹੋ,
ਔਰ ਮੱਠ ਬਣਾ ਕੇ ਇੱਕੋ ਜਗ੍ਹਾ ਦੇ ਉੱਤੇ ਉਸ ਮੱਠ ਦੇ ਵਿੱਚ ਬੈਠ ਜਾ।
ਤਬ ਹੀ ਸਮਾਂ ਗਿਆਨ ਕੋ ਲਹੋ,
ਕਹਿੰਦੇ ਉਦੋਂ ਤੈਨੂੰ ਗਿਆਨ ਪ੍ਰਾਪਤੀ ਦਾ ਸਮਾਂ ਪ੍ਰਾਪਤ ਹੋਵੇਗਾ।
ਸ੍ਰੀ ਗੁਰ ਅਰਜਨ ਹੋਏ ਅਵਤਾਰ,
ਜਦੋਂ ਇਸ ਮਾਤ ਲੋਕ ਦੀ ਧਰਤੀ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਅਵਤਾਰ ਹੋਣਗੇ।
ਤੀਰਥ ਵਿਦਤਾਵੇਂ ਸ਼ੁਭ ਬਾਰ,
ਜਿੱਥੇ ਤੂੰ ਬੈਠੇਗਾ ਉੱਥੇ ਉਹਨਾਂ ਨੇ ਤੀਰਥ ਲਾਉਣਾ, ਸੁੰਦਰ ਅੰਮ੍ਰਿਤ ਜਲ ਦਾ ਤੀਰਥ ਉਹ ਪ੍ਰਗਟ ਕਰਨਗੇ।
ਜਬ ਖਾਨੇ ਇਸ ਥਲ ਕੋ ਆਏ,
ਜਦੋਂ ਆ ਕੇ ਇਸ ਜਗ੍ਹਾ ਦੀ ਖੁਦਾਈ ਕਰਨਗੇ, ਜਿੱਥੇ ਤੂੰ ਬੈਠੇਗਾ ਮੱਠ ਦੇ ਵਿੱਚ, ਉਹ ਆ ਕੇ ਜਦੋਂ ਖੁਦਾਈ ਕਰਨਗੇ,
ਤੋਏ ਨਿਕਾਸੇ ਨਿਜ ਦਰਸਾਏ,
ਉਹੀ ਹੁਣ ਤੈਨੂੰ ਇਹਦੇ ਮੱਠ ਦੇ ਵਿੱਚੋਂ ਬਾਹਰ ਕੱਢਣਗੇ, ਔਰ ਆਪਣੇ ਦਰਸ਼ਨ ਦੇ ਕੇ ਤੇਰੀ ਕਲਿਆਣ ਕਰਨਗੇ, ਤੇਰਾ ਭਲਾ ਕਰਨਗੇ।
ਆਪਣੋ ਪ੍ਰਸ਼ਨ ਠਾਨ ਤਿੰਨ ਪਾਈ,
ਔਰ ਜਿਹੜੇ ਸਵਾਲ ਤੇਰੇ ਅੰਦਰ ਹਨ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਔਰ ਅਗਿਆਨਤਾ ਦੀ ਨਿਰਵਿਰਤੀ ਲਈ, ਉਹ ਸਵਾਲ ਤੂੰ ਉਹਨਾਂ ਕੋਲੋਂ ਕਰੀ, ਉਹ ਤੇਰਾ ਤੇਰੇ ਸਵਾਲਾਂ ਦਾ ਜਵਾਬ ਦੇਣਗੇ। ਯੋਗੀ ਦੱਸ ਰਿਹਾ ਵੀ ਮੇਰਾ ਗੁਰੂ ਭਵਿੱਖਤ ਦਾ ਗਿਆਨੀ ਸੀ, ਉਹਨੇ ਕਿਹਾ ਤੇਰੀ ਲੰਮੀ ਆਯੂ ਹੋਵੇਗੀ, ਤੂੰ ਮੱਠ ਚ ਬਹਿ ਜਾ। ਗੁਰੂ ਅਰਜਨ ਸਾਹਿਬ ਹੋਣਗੇ, ਉਹ ਤੈਨੂੰ ਮੱਠ ਚੋਂ ਕੱਢਣਗੇ ਔਰ ਆਪਣੇ ਦਰਸ਼ਨ ਦੇਣਗੇ। ਤੇਰੇ ਅੰਦਰ ਦੇ ਜਿਹੜੇ ਸਵਾਲ ਨੇ, ਉਹਨਾਂ ਸਵਾਲਾਂ ਦਾ ਜਵਾਬ ਉਹ ਤੈਨੂੰ ਦੇਣਗੇ।
ਸੁਣੋ ਵਾਕ ਗਿਆਨ ਜਿਨ ਮਾਈ,
ਉਹਨਾਂ ਦੇ ਵਾਕ ਉਹਨਾਂ ਦੇ ਬਚਨ ਤੂੰ ਸੁਣੀ, ਜਿਨ੍ਹਾਂ ਬਚਨਾਂ ਦੇ ਵਿੱਚ ਤਤਵ ਗਿਆਨ ਹੋਵੇਗਾ।
ਤਬ ਤੇਰੋ ਹੋਏ ਹੈ ਕਲਿਆਣ,
ਉਦੋਂ ਤੇਰੀ ਕਲਿਆਣ ਹੋਵੇਗੀ, ਉਦੋਂ ਤੇਰੀ ਮੁਕਤੀ ਹੋਵੇਗੀ।
ਇਮ ਪਾਖਿਓ ਗੁਰ ਕਰੁਣਾ ਠਾਨ,
ਕਹਿੰਦੇ ਮੇਰੇ ਗੁਰੂ ਨੇ ਮੇਰੇ ਤੇ ਕਰੁਣਾ ਕਰਕੇ ਮੈਨੂੰ ਇਹ ਬਚਨ ਕਹੇ, ਇਹ ਵਰਦਾਨ ਦਿੱਤਾ।
ਤਬ ਕੋ ਮੈਂ ਇਹੋ ਮੱਠ ਚਿਨਵਾਏ,
ਕਹਿੰਦਾ ਉਦੋਂ ਦਾ ਮੈਂ ਇਹ ਮੱਠ ਚਿਣਵਾ ਕੇ, ਪਹਿਲਾਂ ਜ਼ਮੀਨ ਦੇ ਨਾਲ ਇਹ ਮੱਠ ਚਿਣਵਾ ਕੇ,
ਨਿਸ਼ਚੈ ਰਿਓ ਸਮਾਧ ਲਗਾਏ,
ਇਹਦੇ ਵਿੱਚ ਬੈਠ ਗਿਆ ਔਰ ਬਾਹਰੋਂ ਪੱਥਰ ਦੇ ਨਾਲ ਇਹਦਾ ਦਰਵਾਜ਼ਾ ਬੰਦ ਕਰਕੇ, ਉਦੋਂ ਦਾ ਮੈਂ ਸਮਾਧੀ ਸਥਿਤ ਹੋ ਕੇ ਇਸ ਮੱਠ ਦੇ ਵਿੱਚ ਬੈਠਾ ਹਾਂ।
ਮ੍ਰਿਤਕਾ ਉਪਰ ਪਰੀ ਨ ਲਹਿਓ,
ਆਲੇ ਦੁਆਲਿਓ ਜ਼ਮੀਨ ਉੱਚੀ ਹੁੰਦੀ ਚਲੀ ਗਈ, ਮਿੱਟੀ ਪੈ ਕੇ ਮੱਠ ਥੱਲੇ ਦਬ ਗਿਆ।
ਨਿਜ ਗੁਰ ਬਰ ਤੇ ਜੀਵਤ ਰਹਿਓ,
ਪਰ ਮੇਰੇ ਗੁਰੂ ਦਾ ਮੈਨੂੰ ਵਰਦਾਨ ਸੀ, ਜਿਸ ਕਰਕੇ ਮੈਂ ਹੁਣ ਤੱਕ ਜੀਵਤ ਹਾਂ।
ਮੁਕਤ ਹੋਣ ਕੋ ਅਬ ਪਾ ਕਾਲ,
ਹੁਣ ਮੁਕਤੀ ਦਾ ਕਾਲ ਆਇਆ, ਹੁਣ ਮੁਕਤੀ ਦਾ ਸਮਾਂ ਆਇਆ, ਹੁਣ ਮੈਨੂੰ ਵੇਲਾ ਮਿਲਿਆ ਕਿ ਹੁਣ ਮੈਂ ਮੁਕਤ ਹੋ ਜਾਵਾਂਗਾ।
ਇਮ ਕਹਿ ਜੋਗੀ ਸ਼ੁੱਧ ਵਿਸਾਲ,
ਏਦਾਂ ਇਸ ਯੋਗੀ ਨੇ ਬਚਨ ਕਹੇ ਜੋ ਬੜਾ ਹੀ ਸ਼ੁੱਧ ਅੰਤਸ਼ ਕਰਨ ਵਾਲਾ ਸੀ।
ਸ੍ਰੀ ਅਰਜਨ ਕੇ ਚਰਨਨ ਪਰਿਓ,
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਦੇ ਚਰਨਾਂ ਤੇ ਇਸ ਯੋਗੀ ਨੇ ਪ੍ਰਣਾਮ ਕੀਤੀ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਹੈ।
ਬਿਨੈ ਕਰਤ ਪਾ ਸ਼ਾਂਤੀ ਟਰਿਓ,
ਹੱਥ ਜੋੜ ਕੇ ਬੜੇ ਸ਼ਾਂਤ ਰਸ ਵਿੱਚ ਢਲਿਆ ਹੋਇਆ ਇਹ ਯੋਗੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਦਿਆਂ ਬੋਲਿਆ,
ਤੁਮਰੇ ਬਚਨਨ ਤੇ ਕਲਿਆਣ,
ਮਹਾਰਾਜ ਜੀ ਤੁਹਾਡੇ ਬਚਨਾਂ ਨਾਲ ਜੀਵ ਦੀ ਕਲਿਆਣ ਹੁੰਦੀ ਹੈ, ਤੁਹਾਡੇ ਬਚਨ ਜੀਵਾਂ ਦੇ ਕਲਿਆਣਕਾਰੀ ਬਚਨ ਹਨ।
ਕਰੋ ਸੁਨਾਵਨ ਕਿਰਪਾ ਨਿਦਾਨ,
ਹੇ ਕਿਰਪਾ ਨਿਦਾਨ, ਹੇ ਪੰਜਵੇਂ ਪਾਤਸ਼ਾਹ, ਹੇ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ, ਆਪ ਜੀ ਕਿਰਪਾ ਕਰਕੇ ਆਪਣੇ ਮੁਖੋਂ ਐਸੇ ਬਚਨ ਕਹੋ ਜਿਨ੍ਹਾਂ ਬਚਨਾਂ ਨੂੰ ਸੁਣ ਕੇ ਸਾਡੇ ਵਰਗੇ ਜੀਵਾਂ ਦੀ ਕਲਿਆਣ ਹੁੰਦੀ ਹੈ। ਮੇਰੇ ਕਲਿਆਣ ਲਈ, ਮੇਰੇ ਭਲੇ ਲਈ ਬਚਨ ਕਹੋ।
ਜੇਕਰ ਜਗਤ ਝੂਠ ਇਹੋ ਹੋਏ।
ਮਹਾਰਾਜ, ਮੇਰੇ ਹਿਰਦੇ ਦੇ ਸਵਾਲ ਹਨ, ਆਪ ਜੀ ਦੇ ਪਾਸੋਂ ਪੁੱਛਦਾ ਹਾਂ। ਆਪ ਜੀ ਕਿਰਪਾ ਕਰਕੇ ਆਪਣੇ ਬਚਨ ਸੁਣਾ ਕੇ ਮੈਨੂੰ ਕਿਰਤਾਰਥ ਕਰੋ। ਇਹਨੇ ਪੁੱਛਿਆ, ਸਵਾਲ ਕੀ ਕੀਤਾ? ਮਹਾਰਾਜ, ਜੇ ਇਹ ਜਗਤ ਝੂਠ ਹੈ, ਇਹ ਸੰਸਾਰ ਝੂਠ ਕਿਹਾ ਜਾਂਦਾ ਨਾ ਵੀ ਇਹ ਜਗਤ ਝੂਠਾ ਹੈ, ਜੇ ਇਹ ਜਗਤ ਝੂਠਾ ਹੈ,
ਪਾਸਤ ਕਿਉਂ ਆਛੀ ਸਭ ਕੋਈ?
ਫਿਰ ਮਹਾਰਾਜ, ਨਜ਼ਰ ਕਿਉਂ ਆਉਂਦਾ ਹੈ, ਪਾਸਦਾ ਕਿਉਂ ਹੈ ਜੇ ਝੂਠਾ? ਜਿਹੜੀ ਚੀਜ਼ ਝੂਠੀ ਹੁੰਦੀ ਹੈ ਉਹ ਨਜ਼ਰ ਨਹੀਂ ਆਉਣੀ ਚਾਹੀਦੀ। ਮਹਾਰਾਜ ਜੀ, ਜੇ ਇਹ ਜਗਤ ਝੂਠਾ ਹੈ ਤੇ ਫਿਰ ਇਹ ਝੂਠਾ ਜਗਤ ਪਾਸਦਾ ਕਿਉਂ ਹੈ, ਇਹ ਕਿਉਂ ਨਜ਼ਰ ਆ ਰਿਹਾ ਹੈ?
ਜੇਕਰ ਸੱਚ ਕਹੋ ਜਗ ਅਹੀ।
ਜੇ ਇਸ ਜਗਤ ਨੂੰ ਸੱਚ ਕਹੋ ਵੀ ਇਹ ਜਗਤ ਸੱਚ ਹੈ,
ਗਿਆਨਵਾਨ ਕਿਉਂ ਝੂਠੋ ਲਹੀ?
ਜਿਹੜੇ ਗਿਆਨਵਾਨ ਮਹਾਂਪੁਰਖ ਨੇ, ਬ੍ਰਹਮ ਗਿਆਨੀ, ਉਹ ਕਹਿੰਦੇ ਆ ਇਹ ਜਗਤ ਝੂਠਾ। ਮਹਾਰਾਜ ਜੀ, ਜੇ ਝੂਠਾ ਕਹੋ ਇਸ ਜਗਤ ਨੂੰ ਤੇ ਫਿਰ ਇਹ ਨਜ਼ਰ ਆ ਰਿਹਾ, ਸਭ ਕੁਝ ਦਿਸ ਰਿਹਾ, ਪਾਸ ਰਿਹਾ, ਵੇਖਦੇ ਸੁਣਦੇ ਇਸ ਜਗਤ ਨੂੰ ਕਿਵੇਂ ਝੂਠਾ ਕਹੀਏ? ਪਰ ਜੇ ਇਹਨੂੰ ਸੱਚ ਕਹੀਏ ਤੇ ਜਿਹੜੇ ਗਿਆਨੀ ਪੁਰਖ ਨੇ ਉਹ ਕਹਿੰਦੇ ਆ ਝੂਠਾ ਹੈ। ਮਹਾਰਾਜ, ਕਿਹਦੀ ਮੰਨੀਏ? ਇਹ ਮੇਰੇ ਮਨ ਦਾ ਸੰਦੇਹ ਹੈ। ਹਾਂਜੀ,
ਆਤਮ ਕੋ ਸਰੂਪ ਜਿਮ ਲਹੀਏ।
ਇੱਕ ਤਾਂ ਇਹ ਸਵਾਲ ਸੀ, ਦੂਜਾ ਸਵਾਲ ਫਿਰ ਕਹਿੰਦਾ, ਮਹਾਰਾਜ ਜਿਹੜਾ ਆਤਮਾ ਦਾ ਸਵਰੂਪ ਹੈ ਉਹ ਕਿਵੇਂ ਜਾਣੀਦਾ ਹੈ? ਆਤਮਾ ਦੇ ਸਵਰੂਪ ਨੂੰ ਕਿਵੇਂ ਪ੍ਰਾਪਤ ਕਰੀਦਾ?
ਇੱਕ ਹੀ ਬਹੁ ਭਾਂਤ ਕਿਮ ਕਹੀਏ।
ਜੇ ਆਤਮਾ ਇੱਕ ਹੈ ਤੇ ਫਿਰ ਉਹ ਅਨੇਕ ਹੋ ਕੇ ਕਿਉਂ ਵਰਤ ਰਹੀ ਹੈ? ਜੇ ਆਤਮਾ ਨੂੰ ਇੱਕ ਕਿਹਾ ਜਾਂਦਾ ਹੈ ਤੇ ਇੱਕੋ ਆਤਮਾ ਅਨੇਕਾਂ ਵਿੱਚ ਕਿਵੇਂ ਵਰਤ ਰਹੀ ਹੈ? ਇਹ ਵੀ ਸਵਾਲ ਹੈ ਮੇਰਾ। ਹਾਂਜੀ,
ਚਲੇ ਜੀਵ ਜੰਗਮ ਇਹੋ ਸਾਰੇ।
ਇਹ ਜਿੰਨੇ ਜੀਵ ਨੇ, ਜੰਗਮ ਸਾਰੇ ਚੱਲ ਚੱਲ ਜੀਵ ਨੇ, ਇਹ ਸਾਰੇ ਚੱਲਦੇ ਨੇ, ਆਤਮਾ ਦੀ ਚੇਤਨਾ ਕਰਕੇ ਹੀ ਚੱਲ ਰਹੇ ਨੇ।
ਕਿਮ ਕਟੂ ਸਤ ਰਹੀ ਨਿਰਤਾਰੇ।
ਇਹ ਜੀਵ ਜਿਹੜੇ ਨੇ ਟੁਰਦੇ ਫਿਰਦੇ ਨੇ, ਆਤਮਾ ਨੂੰ ਕੁਟਸਥ ਵੱਤ ਕਿਹਾ ਜਾਂਦਾ। ਕੁਟਸਥ ਕਹਿੰਦੇ ਨੇ ਲੋਹੇ ਦੀ ਐਰਨ ਹੁੰਦੀ ਹੈ ਨਾ, ਘੁਮਿਆਰ ਦੇ ਪਈ ਹੋਈ, ਇੱਕੋ ਜਗ੍ਹਾ ਤੇ ਰਹਿੰਦੀ। ਏਦਾਂ ਕਹਿੰਦੇ ਆਤਮਾ ਕੁਟਸਥ ਹੈ, ਉਹ ਨਹੀਂ ਹਿਲਦੀ। ਕਹਿੰਦੇ ਆਤਮਾ ਕਿਵੇਂ ਨਹੀਂ ਹਿਲਦੀ? ਜੀਵ ਤਾਂ ਸਾਰੇ ਟੁਰੇ ਫਿਰਦੇ ਨੇ, ਜਿਨ੍ਹਾਂ ਵਿੱਚ ਆਤਮਾ, ਉਹ ਤਾਂ ਸਾਰੇ ਟੁਰਦੇ ਫਿਰਦੇ ਨੇ, ਤੇ ਫਿਰ ਤਾਂ ਆਤਮਾ ਵੀ ਟੁਰਦੀ ਫਿਰਦੀ ਹੋ ਗਈ। ਤੁਸੀਂ ਜਿਹੜੇ ਸ਼ਾਸਤਰ ਨੇ, ਵਿਦਵਾਨ ਨੇ, ਉਹ ਕਹਿੰਦੇ ਆਤਮਾ ਨਹੀਂ ਟੁਰਦੀ ਫਿਰਦੀ, ਆਤਮਾ ਕੁਟਸਥ ਹੈ, ਇੱਕ ਜਗ੍ਹਾ ਤੇ ਟਿਕੀ ਰਹਿੰਦੀ ਹੈ। ਮਹਾਰਾਜ ਜੀ, ਇਹ ਵੀ ਸਵਾਲ ਹੈ। ਤੇ ਜੇ ਆਤਮਾ ਕੁਟਸਥ ਹੈ ਤੇ ਫਿਰ ਇਹ ਜੀਵ ਟੁਰੇ ਫਿਰਦੇ ਨੇ, ਜੀਵਾਂ ਸਾਰਿਆਂ ਚ ਆਤਮਾ, ਫਿਰ ਤਾਂ ਆਤਮਾ ਵੀ ਇੱਧਰ ਉੱਧਰ ਭੱਜ ਰਹੀ ਹੈ, ਜੰਮ ਰਹੀ ਹੈ, ਮਰ ਰਹੀ ਹੈ।
ਹਾਂਜੀ, ਜਗਤ ਰੂਪ ਇਹੋ ਆਪੇ ਬਣ ਕੇ।
ਇਹ ਜਗਤ ਦਾ ਜਿਤਨਾ ਰੂਪ ਹੈ ਇਹ ਆਪੇ ਹੀ ਬਣ ਕੇ।
ਕਿਮ ਨਿਰਲੇਪ ਰਹਿਤ ਸਭ ਜਨ ਕੇ।
ਪਰਮੇਸ਼ਰ ਆਪ ਹੀ ਜਗਤ ਰੂਪ ਬਣ ਕੇ, ਫਿਰ ਇਹਦੇ ਚ ਨਿਰਲੇਪ ਕਿਵੇਂ ਰਹਿੰਦਾ? ਇਹ ਸੰਸਾਰ ਉਹਨੇ ਬਣਾ ਕੇ ਫਿਰ ਇਹਦੇ ਚ ਰਹਿ ਰਿਹਾ ਨਾ ਪਰਮੇਸ਼ਰ, ਇਹਦੇ ਚ ਰਹਿ ਕੇ ਵੀ ਨਿਰਲੇਪ ਕਿਵੇਂ ਆ ਉਹ? ਜਦੋਂ ਕਿਸੇ ਚੀਜ਼ ਦੇ ਵਿੱਚ ਕੋਈ ਰਹਿੰਦਾ ਹੈ, ਉਥੋਂ ਨਿਰਲੇਪ ਕਿਵੇਂ ਰਹਿ ਸਕਦਾ? ਹਾਂਜੀ,
ਬ੍ਰਹਮ ਆਤਮਾ ਨਾਮ ਜਿਸੀ ਕੋ।
ਜਿਸ ਦਾ ਨਾਮ ਬ੍ਰਹਮ ਆਤਮਾ ਕਿਹਾ ਜਾਂਦਾ।
ਕਿਮ ਸਰੂਪ ਮੈਂ ਲਖੋ ਤਿਸੀ ਕੋ।
ਮਹਾਰਾਜ, ਉਹਦਾ ਸਵਰੂਪ ਮੈਂ ਕਿਵੇਂ ਲਖਾਂ, ਕਿਵੇਂ ਜਾਣਾ, ਜਿਸ ਦਾ ਨਾਮ ਬ੍ਰਹਮ ਆਤਮਾ ਹੈ।
ਯੁਗ ਅਨੇਕ ਗਨ ਮੁਨੀ ਬਿਤਾਏ।
ਬੜੇ ਬੜੇ ਮੁਨੀਆਂ ਨੇ, ਤਪਸਵੀਆਂ ਨੇ, ਰਿਸ਼ੀਆਂ ਨੇ, ਕਈ ਯੁਗ ਬਤੀਤ ਕੀਤੇ ਹਨ।
ਭਨ ਤੇ ਉਹ ਥਕੇ ਪਾਰ ਨੈ ਪਾਏ।
ਸਭ ਉਹਦੇ ਬਾਰੇ, ਬ੍ਰਹਮ ਆਤਮ ਸਵਰੂਪ ਬਾਰੇ ਵਰਣਨ ਕਰ ਰਹੇ ਨੇ, ਉਹਦਾ ਪਾਰ ਵਾਰ ਕਿਸੇ ਨੇ ਨਹੀਂ ਪਾਇਆ।
ਜਿਸ ਕੇ ਬ੍ਰਹਮ ਹੋਵੇ ਸਖਿਆਤ।
ਜਿਹਦੇ ਅੰਦਰ ਬ੍ਰਹਮ ਦਾ ਸਾਕਸ਼ਾਤਕਾਰ ਹੁੰਦਾ, ਜਾਂ ਇਉਂ ਕਹਿ ਲੋ ਜਿਸ ਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੁੰਦਾ।
ਚਿੱਤ ਸ਼ਾਂਤੀ ਤਿਸ ਕੇ ਬਖਿਆਤ।
ਉਹਦੇ ਚਿੱਤ ਦੇ ਵਿੱਚ ਸ਼ਾਂਤੀ ਵਰਤ ਜਾਂਦੀ ਆ, ਉਹਦੇ ਚਿੱਤ ਚ ਟਿਕਾ ਬਣ ਜਾਂਦਾ।
ਪਰੇ ਅਪਰ ਪਦ ਜਿਸ ਕੇ ਨਾਏ।
ਜਿਸ ਤੋਂ ਪਰੇ ਕੋਈ ਹੋਰ ਪਦਵੀ ਕੋਈ ਨਹੀਂ। ਜਦੋਂ ਕਿਸੇ ਨੂੰ ਬ੍ਰਹਮ ਗਿਆਨ ਹੋ ਆਵੇ, ਉਹਦਾ ਹਿਰਦਾ ਸ਼ਾਂਤ ਹੋ ਜਾਂਦਾ, ਉਸ ਤੋਂ ਪਰੇ ਤੇ ਫਿਰ ਕੋਈ ਪਦਵੀ ਨਹੀਂ ਰਹਿ ਜਾਂਦੀ।
ਸਤ ਆਨੰਦ ਅਨਾਦੀ ਆਹੇ,
ਸਤ ਹੈ, ਆਨੰਦ ਹੈ ਤੇ ਅਨਾਦੀ ਹੈ, ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ ਵੀ ਕਦੋਂ ਦਾ ਬਣਿਆ। ਪਰਮਾਤਮਾ ਬਾਰੇ ਕਿਹੜਾ ਕੋਈ ਦੱਸ ਸਕਦਾ ਵੀ ਕਦੋਂ ਦਾ ਬਣਿਆ, ਉਹਦਾ ਕਿੰਨਾ ਕੁ ਪੁਰਾਣਾ ਸਵਰੂਪ ਹੈ, ਉਹ ਅਨਾਦੀ ਹੈ।
ਬ੍ਰਹਮ ਸਵਰੂਪ ਹਿਰਦੇ ਵਿਦਤਾਵੋ,
ਉਹ ਜਿਹੜਾ ਬ੍ਰਹਮ ਸਵਰੂਪ ਹੈ ਮਹਾਰਾਜ, ਉਹ ਮੇਰੇ ਹਿਰਦੇ ਚ ਵੀ ਪ੍ਰਗਟ ਕਰੋ। ਜਿਹੜਾ ਇਹੋ ਜਿਹਾ ਬ੍ਰਹਮ ਹੈ ਜਿਸ ਦੇ ਪ੍ਰਗਟ ਹੋਇਆ ਮਨ ਸ਼ਾਂਤ ਹੋ ਜਾਂਦਾ ਹੈ, ਜਿਸ ਦੇ ਪ੍ਰਗਟ ਹੋਇਆ ਪਰੇ ਕੋਈ ਪਦਵੀ ਨਹੀਂ ਰਹਿ ਜਾਂਦੀ, ਮਹਾਰਾਜ ਐਸਾ ਜਿਹੜਾ ਬ੍ਰਹਮ ਸਵਰੂਪ ਹੈ ਉਹ ਕਿਰਪਾ ਕਰਕੇ ਮੇਰੇ ਹਿਰਦੇ ਵਿੱਚ ਵੀ ਪ੍ਰਗਟ ਕਰੋ।
ਮੁਰ ਗੁਰ ਕੀ ਬਰ ਤੁਮ ਸਫਲਾਓ,
ਮੇਰੇ ਗੁਰੂ ਨੇ ਮੈਨੂੰ ਇਹ ਬਚਨ ਕੀਤਾ ਸੀ ਕਿ ਗੁਰੂ ਅਰਜਨ ਸਾਹਿਬ ਤੈਨੂੰ ਗਿਆਨ ਦੇਣਗੇ, ਮੁਕਤੀ ਦੇਣਗੇ, ਤੇ ਮਹਾਰਾਜ ਲੰਮੇ ਸਮੇਂ ਤੋਂ ਉਡੀਕਦਿਆਂ ਅੱਜ ਇਹ ਸਮਾਂ ਮਿਲਿਆ ਹੈ, ਆਪ ਜੀ ਦੇ ਦਰਸ਼ਨ ਹੋਏ ਹਨ, ਆਪ ਪਰਮੇਸ਼ਰ ਤੁਸੀਂ ਗੁਰੂ ਰੂਪ ਹੋ ਕੇ ਪ੍ਰਗਟ ਹੋਏ ਹੋ, ਕਿਰਪਾ ਕਰਕੇ ਮੇਰੇ ਨਿੱਜ ਸਵਰੂਪ ਦਾ ਮੈਨੂੰ ਗਿਆਨ ਦੇ ਕੇ ਮੇਰੇ ਅੰਦਰ ਬ੍ਰਹਮ ਦਾ ਸਵਰੂਪ ਪ੍ਰਗਟ ਕਰੋ, ਉਜਾਗਰ ਕਰੋ।
ਦੀਰਗ ਮੈਦ ਬੈਸ ਜਿਨ ਤਨ ਕੀ,
ਇਹਦੀ ਉਮਰ ਬੜੀ ਲਮੇਰੀ ਸੀ, ਯੋਗੀ ਪਤਾ ਨੀ ਕਿੰਨਿਆਂ ਕੁ ਸਾਲਾਂ ਤੋਂ ਉਸ ਮੱਠ ਦੇ ਵਿੱਚ ਬੈਠਾ ਹੋਇਆ ਸੀ।
ਯਤਨ ਸਾਥ ਰੋਕੀ ਗਤ ਮਨ ਕੀ,
ਯਤਨ ਇੰਨਾ ਕੀਤਾ ਸੀ, ਸਾਧਨਾ ਇੰਨੀ ਕੀਤੀ ਸੀ, ਯੋਗ ਇੰਨਾ ਕਮਾਇਆ ਸੀ ਕਿ ਇਹਨੇ ਆਪਣੇ ਮਨ ਦੀ ਗਤ ਨੂੰ ਬਿਲਕੁਲ ਰੋਕ ਲਿਆ ਸੀ। ਜਿਹੜਾ ਇੰਨੇ ਸਮੇਂ ਤੋਂ ਸਮਾਧੀ ਲਾ ਕੇ ਬੈਠਾ ਸੀ, ਮਨ ਦੀ ਗਤੀ ਇਹਨੇ ਪੂਰਨ ਤੌਰ ਤੇ ਨਿਰੰਤਰਣ ਵਿੱਚ ਕਰ ਲਈ ਸੀ।
ਸ੍ਰੀ ਅਰਜਨ ਕੋ ਪਾਈ ਬਹਾਨਾ,
ਹੁਣ ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਪ੍ਰਾਪਤ ਕਰਕੇ
ਚਾਹਤ ਚਿਤ ਅਤਿਸ਼ੈ ਕਲਿਆਣਾ,
ਇਹ ਯੋਗੀ ਕਲਿਆਣ ਚਾਹੁੰਦਾ ਹੈ, ਇਹ ਮੁਕਤੀ ਚਾਹੁੰਦਾ ਹੈ।
ਸਭ ਇਨ ਮੈਂ ਯੋਗੀ ਅਸ ਕਹੇ,
ਜਦੋਂ ਯੋਗੀ ਨੇ ਸਾਰਿਆਂ ਵਿੱਚ ਪ੍ਰਗਟ ਰੂਪ ਚ ਬਚਨ ਕਹੇ,
ਦੇਖਤ ਨਰਗਨ ਬਿਸਮੈ ਰਹੇ,
ਜਿੰਨੇ ਲੋਕ ਸਨ ਉੱਥੇ ਸਿੱਖ ਸਨ ਸਭ ਵੇਖ ਕੇ ਹੈਰਾਨ ਹੋ ਰਹੇ ਨੇ, ਚੱਕਰਤ ਹੋ ਰਹੇ ਨੇ।
ਦੋਹਰਾ ਸ਼੍ਰੀ ਗੁਰ ਕਿਰਪਾ ਨਿਧਾਨ ਸੁਨ ਲਖ ਕੈ ਸੁਧੇ ਅਧਿਕਾਰ,
ਸਤਿਗੁਰੂ ਕਿਰਪਾ ਨਿਧਾਨ ਨੇ ਜਦੋਂ ਵੇਖਿਆ ਕਿ ਯੋਗੀ ਸ਼ੁੱਧ ਅਧਿਕਾਰੀ ਹੈ ਇਸ ਗਿਆਨ ਦਾ, ਜਿਹੜਾ ਗਿਆਨ ਯੋਗੀ ਜੀ ਮੰਗ ਰਹੇ ਨੇ ਇਹਦੇ ਅਧਿਕਾਰੀ ਨੇ, ਬ੍ਰਹਮ ਇਹਦੇ ਅੰਦਰ ਸਾਕਸ਼ਾਤਕਾਰ ਹੋਣਾ ਚਾਹੀਦਾ, ਬ੍ਰਹਮ ਦਾ ਗਿਆਨ ਇਹਦੇ ਅੰਦਰ ਉਤਪੰਨ ਹੋਣਾ ਚਾਹੀਦਾ, ਇਹ ਅਧਿਕਾਰੀ ਹੈ, ਕਿਉਂਕਿ ਸਾਧਨਾ ਕਰਕੇ ਹਿਰਦਾ ਸ਼ੁੱਧ ਸੀ, ਮਨ ਰੋਕਿਆ ਹੋਇਆ ਸੀ, ਉਹ ਸਾਧਕ ਸੀ, ਇਸ ਕਰਕੇ ਗੁਰਦੇਵ ਨੇ ਯੋਗੀ ਨੂੰ ਅਧਿਕਾਰੀ ਜਾਣ ਕੇ
ਨਿਰਣੈ ਕੀ ਨਸ ਬ੍ਰਹਮ ਕੋ ਤਿਸ ਪ੍ਰਤ ਬਾਕ ਉਚਾਰ,
ਬ੍ਰਹਮ ਦਾ ਨਿਰਣੈ ਕਰਕੇ ਗੁਰਦੇਵ ਜੀ ਨੇ ਉਸ ਯੋਗੀ ਪ੍ਰਤੀ ਆਪਣੇ ਮੁਬਾਰਕ ਮੁਖਾਰ ਬਿੰਦ ਦੇ ਵਿੱਚੋਂ ਉਪਦੇਸ਼ ਬਖਸ਼ ਕੀਤਾ। ਸੁਣੋ ਜੀ,
ਚੌਪਈ ਓ ਯੋਗੇਸ਼ਵਰ ਅਚਰਜ ਅਹੇ,
ਮਹਾਰਾਜ ਜੀ ਕਹਿੰਦੇ ਹੇ ਯੋਗੇਸ਼ਵਰ, ਬੜਾ ਅਸਚਰਜ ਹੈ ਤੇਰਾ, ਜਿਹੜਾ ਪਹਿਲਾ ਸਵਾਲ ਹੈ ਨਾ, ਬੜਾ ਹੀ ਅਸਚਰਜ ਹੈ ਕਿ ਜਗਤ ਝੂਠਾ ਹੈ ਕਿ ਸੱਚਾ ਹੈ, ਇਹਦਾ ਇਹ ਪਹਿਲਾ ਸਵਾਲ। ਜੇ ਝੂਠਾ ਹੈ ਤੇ ਫਿਰ ਦਿਸਦਾ ਕਿਉਂ ਹੈ, ਤੇ ਜੇ ਸੱਚਾ ਹੈ ਤੇ ਫਿਰ ਗਿਆਨੀ ਕਿਉਂ ਕਹਿੰਦੇ ਨੇ ਝੂਠਾ। ਮਹਾਰਾਜ ਪੰਜਵੇਂ ਪਾਤਸ਼ਾਹ ਫਰਮਾਉਂਦੇ ਹੇ ਯੋਗੇਸ਼ਵਰ, ਤੇਰਾ ਇਹ ਸਵਾਲ ਬੜਾ ਹੀ ਅਸਚਰਜ ਹੈ, ਇਹ ਜਗਤ ਦੀ ਖੇਡ ਹੈ ਹੀ ਅਸਚਰਜ ਬਿਸਮਾਦ। ਸੁਣੋ,
ਅਕਹਿ ਬ੍ਰਹਮ ਕੋ ਕਿਮ ਕੋ ਕਹੇ,
ਉਹ ਜਿਹੜਾ ਬ੍ਰਹਮ ਹੈ ਨਾ, ਅਕਹਿ, ਅਕਹਿ ਦਾ ਮਤਲਬ ਜਿਹਦੇ ਬਾਰੇ ਕੁਝ ਕਿਹਾ ਨਾ ਜਾ ਸਕੇ, ਤਾਂ ਹੀ ਅਸਚਰਜ ਹੈ ਨਾ ਪਰਮੇਸ਼ਰ, ਉਹ ਅਕਹਿ ਹੈ ਜਿਸ ਬਾਰੇ ਕੁਝ ਕਿਹਾ ਨਾ ਜਾ ਸਕੇ। ਅਕਹਿ ਬ੍ਰਹਮ ਕੋ, ਜੋ ਅਕਹਿ ਹੈ ਉਸ ਬ੍ਰਹਮ ਨੂੰ ਕਿਵੇਂ ਕੋਈ ਕਵੇ, ਉਹਦੇ ਸਰੂਪ ਬਾਰੇ ਕਿਵੇਂ ਕੋਈ ਵਰਣਨ ਕਰੇ।
ਨਾਮ ਅਗੋਚਰ ਪਾਖਤ ਤਾਈ,
ਉਸ ਬ੍ਰਹਮ ਨੂੰ ਪਰਮੇਸ਼ਰ ਨੂੰ ਅਗੋਚਰ ਕਿਹਾ ਜਾਂਦਾ, ਉਹਦਾ ਨਾਮ ਅਗੋਚਰ ਹੈ ਨਾ, ਅਗਮ ਅਗੋਚਰ ਪਰਮਾਤਮਾ ਦੇ ਨਾਮ ਨੇ, ਅਗੋਚਰ, ਗੋਚਰ ਨਾਮ ਹੁੰਦਾ ਇੰਦਰੀਆਂ ਦਾ, ਆ ਨਾਮ ਹੁੰਦਾ ਰਹਿਤ ਦਾ, ਜਿਹੜਾ ਸਾਡੇ ਇੰਦਰੀਆਂ ਦਾ ਵਿਸ਼ਾ ਨਾ ਹੋਵੇ ਉਹਨੂੰ ਕਹਿੰਦੇ ਨੇ ਅਗੋਚਰ, ਜਿਹਨੂੰ ਅੱਖਾਂ ਨਾ ਵੇਖ ਸਕਦੀਆਂ ਹੋਣ, ਹੱਥ ਫੜ ਨਾ ਸਕਦੇ ਹੋਣ, ਕੰਨ ਸੁਣ ਨਾ ਸਕਦੇ ਹੋਣ, ਚਮੜੀ ਜਿਹਨੂੰ ਸਪਰਸ਼ ਨਾ ਕਰ ਸਕਦੀ ਹੋਵੇ, ਜ਼ੁਬਾਨ ਜਿਹਨੂੰ ਚੱਖ ਨਾ ਸਕਦੀ ਹੋਵੇ, ਨੱਕ ਜਿਹਨੂੰ ਸੁਗੰਧੀ ਕਰਕੇ ਸੁੰਘ ਨਾ ਸਕਦੀ ਹੋਵੇ, ਉਹਨੂੰ ਕਹਿੰਦੇ ਨੇ ਅਗੋਚਰ। ਤੋ ਪਾਰ ਬ੍ਰਹਮ ਪਰਮੇਸ਼ਰ ਦਾ ਸਵਰੂਪ ਤਾਂ ਅਗੋਚਰ ਹੈ, ਉਹ ਇੰਦਰੀਆਂ ਅਤੀਤ ਹੈ। ਹਾਂਜੀ,
ਕਿਸੇ ਰਖੀ ਕਿਸ਼ੇ ਕਬ ਨਾਹੀ,
ਉਹ ਕਿਸੇ ਰਿਖੀ ਦਾ ਯਾਨੀ ਕਿ ਕਿਸੇ ਇੰਦਰੀ ਦਾ ਵਿਸ਼ੇ ਥੋੜੀ ਹੈ, ਨਾ ਅੱਖਾਂ ਦਾ ਵਿਸ਼ੇ ਹੈ, ਨਾ ਕੰਨਾਂ ਦਾ, ਨਾ ਨੱਕ ਦਾ, ਨਾ ਜ਼ੁਬਾਨ ਦਾ, ਨਾ ਚਮੜੀ ਦਾ। ਇਹ ਪੰਜ ਗਿਆਨ ਇੰਦਰੇ ਨੇ ਸਾਡੇ, ਉਹ ਸਾਡੇ ਨਾ ਗਿਆਨ ਇੰਦਰਿਆਂ ਦਾ ਵਿਸ਼ੇ ਨਹੀਂ ਹੈ। ਅੱਖਾਂ ਕਰਕੇ ਉਹਨੂੰ ਵੇਖਿਆ ਨਹੀਂ ਜਾ ਸਕਦਾ, ਕੰਨਾਂ ਕਰਕੇ ਸੁਣਿਆ ਨਹੀਂ ਜਾ ਸਕਦਾ, ਜ਼ੁਬਾਨ ਕਰਕੇ ਚੱਖਿਆ ਨਹੀਂ ਜਾ ਸਕਦਾ, ਨੱਕ ਕਰਕੇ ਸੁੰਘਿਆ ਨਹੀਂ ਜਾ ਸਕਦਾ, ਚਮੜੀ ਕਰਕੇ ਸਪਰਸ਼ ਨਹੀਂ ਕੀਤਾ ਜਾ ਸਕਦਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੰਦਰੀਆਂ ਅਤੀਤ ਹੈ।
ਤਉ ਜਨਾਵਨ ਸਿੱਖਣ ਕਾਰਨ,
ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਕੁਝ, ਪਰ ਸਿੱਖਾਂ ਨੂੰ ਜਣਾਉਣ ਵਾਸਤੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬ੍ਰਹਮ ਅਕਹਿ ਹੈ, ਉਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਗੁਰੂ ਕਹਿੰਦਾ, ਕਿਉਂ ਕਹਿੰਦਾ? ਵੀ ਸਿੱਖਾਂ ਨੂੰ ਕੁਝ ਜਾਣਕਾਰੀ ਮਿਲ ਜਾ। ਸੰਪੂਰਨ ਰੂਪ ਵਿੱਚ ਨਹੀਂ ਕਿਹਾ ਜਾ ਸਕਦਾ, ਅਕਹਿ ਹੈ, ਪਰ ਸਿੱਖਾਂ ਨੂੰ ਜਣਾਉਣ ਵਾਸਤੇ ਵੀ ਸਿੱਖਾਂ ਦਾ ਭਲਾ ਹੋਵੇ, ਉਹਦੇ ਵਾਸਤੇ ਗੁਰੂ ਆਪਣੇ ਮੁਬਾਰਕ ਮੁਖਾਰ ਬਿੰਦ ਚੋਂ ਬ੍ਰਹਮ ਦੇ ਸਵਰੂਪ ਦਾ ਨਿਰਣਾ ਕਰਦਾ। ਹਾਂਜੀ,
ਕਰੁਣਾ ਕਰ ਗੁਰ ਕਰੇ ਉਚਾਰਨ,
ਗੁਰੂ ਕਰੁਣਾ ਕਰਕੇ, ਗੁਰੂ ਦਇਆ ਕਰਕੇ ਉਸ ਬ੍ਰਹਮ ਬਾਰੇ ਉਚਾਰਨ ਕਰਦਾ, ਹਾਲਾਂਕਿ ਕਿਹਾ ਨਹੀਂ ਜਾ ਸਕਦਾ ਉਹਦੇ ਬਾਰੇ। ਤਾਂ ਹੀ ਤਾਂ ਇੰਨਾ ਕੁਝ ਕਹਿ ਕੇ ਵੀ ਮਹਾਰਾਜ ਜੀ ਕਹਿੰਦੇ, ਹੇ ਪ੍ਰਭੂ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਇੰਨੇ ਗੁਣ ਗਾ ਕੇ ਉਸ ਬ੍ਰਹਮ ਦੇ ਫਿਰ ਵੀ ਕਹਿੰਦੇ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਹੇ ਪ੍ਰਭੂ ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਕਿਉਂ ਕਹਿੰਦੇ? ਜੇ ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਤੇ ਗੁਰੂ ਕਿਉਂ ਕਹਿ ਰਿਹਾ ਕਰੁਣਾ ਕਰਕੇ ਸਿੱਖਾਂ ਦਾ ਭਲਾ ਕਰਨਾ? ਨਹੀਂ ਤਾਂ ਸਾਡੇ ਵਾਸਤੇ ਤਾਂ ਅੰਧਕਾਰ ਹੀ ਹੈ ਨਾ। ਅਸੀਂ ਤਾਂ ਬ੍ਰਹਮ ਨੂੰ ਸਵਰੂਪ ਨੂੰ ਜਾਣਿਆ ਹੀ ਨਹੀਂ, ਨਾ ਵੇਖਦੇ ਹਾਂ, ਨਾ ਰੱਬ ਨੂੰ ਕਦੇ ਤੱਕਿਆ। ਇਹ ਤਾਂ ਸਾਡੇ ਗੁਰਦੇਵ ਨੇ ਸਾਨੂੰ ਦੱਸਿਆ ਤੇ ਅਸੀਂ ਨਿਸ਼ਚਾ ਕਰਕੇ ਉਸ ਰਾਹ ਤੇ ਤੁਰ ਪਏ ਜਿਹੜਾ ਰਾਹ ਗੁਰੂ ਨੇ ਦੱਸ ਦਿੱਤਾ। ਇਹ ਸਾਡੇ ਗੁਰਦੇਵ ਦੀ ਸਾਡੇ ਤੇ ਦਇਆ, ਇਹ ਗੁਰੂ ਸਾਹਿਬ ਦਾ ਸਾਡੇ ਤੇ ਤਰਸ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਦੱਸ ਰਹੇ ਨੇ ਵੀ ਗੁਰੂ ਕਰੁਣਾ ਕਰਕੇ ਦਇਆ ਕਰਕੇ ਕਹਿੰਦਾ ਹੈ,
ਰਚੇ ਸਮੱਗਰੀ ਜੋ ਮਨ ਆਪਣੇ,
ਜਿੰਨੀ ਇਹ ਸਮੱਗਰੀ ਮਨ ਕਰਕੇ ਰਚਦਾ ਬੰਦਾ, ਕਿਉਂਕਿ ਜਿੰਨੀ ਸਮੱਗਰੀ ਸਾਡੇ ਮਨ ਨੇ ਰਚੀ ਹੈ, ਮਨ ਨੇ ਕਿਹਾ ਇਹ ਫੁੱਲ ਨੇ ਤੇ ਫੁੱਲ ਹੈ, ਮਨ ਨੇ ਕਿਹਾ ਇਹ ਪਿਓ ਹੈ ਤੇ ਪਿਓ ਹੈ, ਮਨ ਨੇ ਕਿਹਾ ਇਹ ਮਾਂ ਹੈ, ਇਹ ਮਾਂ ਹੋ ਗਈ, ਮਨ ਨੇ ਕਿਹਾ ਇਹ ਮਿੱਤਰ ਹੈ, ਮਿੱਤਰ ਹੋ ਗਿਆ, ਮਨ ਨੇ ਕਿਹਾ, ਇਹ ਸਮੱਗਰੀ ਸਾਰੇ ਮਨ ਦੀ ਰਚੀ ਹੋਈ ਹੈ ਨਾ। ਜਿਹਦੇ ਵਿੱਚ ਮਨ ਨਹੀਂ ਹੁੰਦਾ, ਮਨ ਕਿਹਦੇ 'ਚ ਨਹੀਂ ਹੁੰਦਾ? ਜਿਹਨੂੰ ਬੇਹੋਸ਼ੀ ਦਾ ਇੰਜੈਕਸ਼ਨ ਲੱਗ ਜਾਏ, ਕੋਮਾ 'ਚ ਚਲਾ ਜਾਏ, ਉਹਦੇ 'ਚ ਮਨ ਨਹੀਂ ਹੁੰਦਾ। ਉਹਦੇ ਸੰਬੰਧੀ ਉਹਦੇ ਕੋਲ ਖੜੇ ਹੁੰਦੇ ਨੇ, ਉਹਦੀ ਸਮੱਗਰੀ, ਉਹਦੀਆਂ ਵਧੀਆ ਕਾਰਾਂ, ਉਹਦੇ ਵਧੀਆ ਬ੍ਰਾਂਡਡ ਕੱਪੜੇ, ਉਹਦੇ ਕੋਲ ਸਭ ਕੁਝ ਹੁੰਦਾ, ਪਰ ਉਹਨੂੰ ਉਹਦੇ ਬਾਰੇ ਕੁਝ ਨਹੀਂ ਪਤਾ, ਕਿਉਂਕਿ ਮਨ ਨਹੀਂ ਹੈ। ਜਦੋਂ ਚੇਤਨ ਹੁੰਦਾ ਹੈ, ਮਨ ਆ ਜਾਂਦਾ ਅੰਦਰ, ਫਿਰ ਕਹਿੰਦਾ ਹਾਂ ਇਹ ਮੇਰੀ ਕਾਰ ਹੈ, ਇਹ ਮੇਰੇ ਕੱਪੜੇ ਨੇ, ਇਹ ਮੇਰੇ ਰਿਸ਼ਤੇਦਾਰ ਨੇ, ਸਾਰਾ ਕੁਝ ਆ ਜਾਂਦਾ। ਇਹ ਜਿਤਨੀ ਸਮੱਗਰੀ ਹੈ ਇਹ ਮਨ ਦੀ ਰਚੀ ਹੋਈ ਹੈ, ਮਨ ਨੇ ਹੀ ਬਣਾਇਆ ਸਭ ਕੁਝ। ਹਾਂਜੀ,
ਸਤ ਪ੍ਰਤੀਤ ਹੋਤ ਸਭ ਸੁਪਨੇ,
ਹੁਣ ਜਿਹੜੀ ਸਮੱਗਰੀ ਮਨ ਨੇ ਰਚ ਲਈ ਉਹਨੂੰ ਇਹ ਸੱਚ ਸਮਝ ਲੈਂਦਾ। ਜਿਵੇਂ ਸੁਪਨੇ ਵਿੱਚ ਜਿਤਨੀ ਘਾੜਤ ਘੜੀ ਜਾਂਦੀ ਉਹ ਮਨ ਘੜਦਾ। ਇਹ ਸਰੀਰ ਤਾਂ ਸਾਡਾ ਪਿਆ ਹੁੰਦਾ ਸਥੂਲ ਤੇ ਸੂਖਮ ਸਰੀਰ ਹੁੰਦਾ ਸਾਡੇ ਅੰਦਰ, ਉਹਦੇ 'ਚ ਮਨ ਕੰਮ ਕਰਦਾ। ਉਹ ਜਿਹੜਾ ਮਨ ਹੈ ਉਹ ਸਾਡੇ ਗਲੇ ਵਿੱਚ ਇੱਕ ਨਾੜੀ ਹੁੰਦੀ ਬੜੀ ਬਰੀਕ, ਵਾਲ ਨਾਲੋਂ ਵੀ 100 ਹਿੱਸੇ ਉਹਦੇ 'ਚ ਚਲਾ ਜਾਂਦਾ। ਉਸ ਨਾੜੀ 'ਚ ਜਾ ਕੇ ਫਿਰ ਉਹ ਸੁਪਨੇ ਦੀ ਰਚਨਾ ਕਰਦਾ, ਸੁਪਨੇ ਦੇ ਪਦਾਰਥ ਬਣਾਉਂਦਾ, ਸੁਪਨੇ 'ਚ ਬਹੁਤ ਕੁਝ ਨਜ਼ਰ ਆਉਂਦਾ। ਜੀ,
ਪੈ ਕੋ ਪਾਏ ਉਠੇ ਬਰੜਾਏ,
ਜਦੋਂ ਸੁਪਨੇ ਵਿੱਚ ਕੋਈ ਡਰਾਵਣੀ ਚੀਜ਼ ਵੇਖਦਾ, ਖੌਫਦਾਇਕ, ਭੈਦਾਇਕ, ਡਰਾਵਣੀ ਚੀਜ਼, ਇੱਕ ਦਮ ਹਵੜਾ ਕੇ ਬਰੜਾ ਕੇ ਉੱਠ ਪੈਂਦਾ। ਹਾਲਾਂਕਿ ਉਹ ਸੱਚੀ ਤਾਂ ਨਹੀਂ ਹੁੰਦੀ ਸੁਪਨੇ, ਪਰ ਇਹਨੂੰ ਤਾਂ ਸੱਚੀ ਭਾਸ ਰਹੀ ਹੁੰਦੀ। ਇੱਕਦਮ ਬਰੜਾ ਕੇ ਹਵੜਾ ਕੇ ਉੱਠਦਾ।
ਹਸੀ ਕਹੂੰ ਕਬ ਰੁਦਨ ਪੁਕਾਰੀ।
ਸੁਪਨੇ ਦੇ ਵਿੱਚ ਕਦੇ ਹੱਸਦਾ ਹੁੰਦਾ ਤੇ ਸੁੱਤਾ ਪਿਆ ਵੀ ਹੱਸੀ ਜਾਂਦਾ, ਫਿਰ ਕੋਲ ਬੈਠਾ ਵੇਖਦਾ ਵੀ ਸੁੱਤਾ ਪਿਆ ਵੀ ਹੱਸੀ ਜਾ ਰਿਹਾ। ਸੁਪਨੇ ਵਿੱਚ ਰੋਂਦਾ ਤੇ ਜਾਗਦਾ, ਸਰੀਰ ਜਿਹੜਾ ਉਹਦਾ ਸਥੂਲ ਪਿਆ ਉਹਦੇ ਅੱਖਾਂ ਚ ਨੀਰ ਪਾਣੀ ਵਗਦਾ ਹੁੰਦਾ। ਕਈ ਵਾਰੀ ਇੰਨਾ ਜ਼ਿਆਦਾ ਗਹਿਰਾ ਰੋਂਦਾ ਬੰਦਾ ਸੁਪਨੇ ਚ, ਇਕਦਮ ਉੱਠ ਪੈਂਦਾ ਤੇ ਉੱਠਦਿਆਂ ਵੀ ਰੋਈ ਜਾਂਦਾ, ਅੱਖਾਂ ਚੋਂ ਨੀਰ ਵਗਦਾ ਹੁੰਦਾ। ਪੁੱਛਦਾ ਕੋਈ ਵੀ ਕੀ ਗੱਲ, ਉਹਨੂੰ ਕੁਝ ਸਮੇਂ ਤਾਂ ਸੁਰਤ ਹੀ ਨਹੀਂ ਆਉਂਦੀ। ਫਿਰ ਕਹਿੰਦਾ ਸੁਪਨਾ ਵੇਖਿਆ ਸੀ, ਉਹਦੇ ਚ ਰੋ ਰਿਹਾ ਸੀ ਤੇ ਜਾਗਦਿਆਂ ਵੀ ਰੋ ਰਿਹਾ। ਯਾਨੀ ਕਿ ਸੁਪਨਾ ਇੰਨਾ ਗਹਿਰਾ ਚਲਿਆ ਜਾਂਦਾ ਕਿ ਉਸ ਸੁਪਨੇ ਨੂੰ ਸੱਚ ਸਮਝ ਕੇ ਸਾਰੀਆਂ ਕਿਰਿਆਵਾਂ ਸੱਚੀਆਂ ਹੋਣ ਲੱਗ ਪੈਂਦੀਆਂ। ਹਾਂਜੀ,
ਕਬਹੂੰ ਬਿਖਾਦ ਅਧਿਕ ਉਰ ਧਾਰੀ।
ਕਦੇ ਸੁਪਨੇ ਵਿੱਚ ਇੰਨਾ ਜ਼ਿਆਦਾ ਦੁਖੀ ਹੁੰਦਾ, ਇੰਨਾ ਜ਼ਿਆਦਾ ਬਿਖਾਦ ਇਹਦੇ ਹਿਰਦੇ ਚ ਆਉਂਦਾ।
ਜੋ ਸੁਪਨੇ ਮੈਂ ਜਾਣੇ ਸਾਚੇ।
ਸਾਰੀਆਂ ਚੀਜ਼ਾਂ ਨੂੰ ਸੁਪਨੇ ਚ ਸੱਚ ਸਮਝ ਲੈਂਦਾ, ਜੋ ਕੁਝ ਵੀ ਸੁਪਨੇ ਚ ਦਿਸ ਰਿਹਾ। ਸੁਪਨੇ ਵਿੱਚ ਬਹੁਤ ਕੁਝ ਐਸਾ ਹੈ ਜੋ ਇਹਦੇ ਸੁਪਨੇ ਵਿੱਚ ਘਟ ਰਿਹਾ ਹੁੰਦਾ, ਪਰ ਬਾਹਰ ਸਥੂਲ ਸਰੀਰ ਦੇ ਉੱਤੇ ਵੀ ਉਹੀ ਵਰਤਦਾ। ਸੁਪਨੇ ਚ ਪਸੀਨਾ ਆਇਆ ਹੁੰਦਾ ਭਜਦੇ ਨੂੰ ਨੱਠਦੇ ਨੂੰ, ਤੇ ਜਦੋਂ ਜਾਗਦਾ ਤੇ ਵਾਕੇ ਸਰੀਰ ਤੇ ਵੀ ਪਸੀਨਾ ਆਇਆ ਹੁੰਦਾ। ਹਾਲਾਂਕਿ ਉੱਥੇ ਸਥੂਲ ਸਰੀਰ ਤਾਂ ਨਹੀਂ ਨਾ ਸੁਪਨੇ ਚ, ਸੁਪਨੇ ਵਿੱਚ ਤਾਂ ਸੂਖਮ ਸਰੀਰ ਹੈ। ਸੁਪਨੇ ਵਿੱਚ ਸੂਖਮ ਸਰੀਰ ਦੇ ਨਾਲ ਜੋ ਵਰਤਦਾ ਉਹ ਸਥੂਲ ਸਰੀਰ ਦੇ ਉੱਤੇ ਵੀ ਘਟ ਜਾਂਦਾ। ਜੇ ਸੁਪਨੇ ਚ ਡਰਦਾ ਤੇ ਜਾਗਰਤ ਅਵਸਥਾ ਵਿੱਚ ਵੀ ਡਰਿਆ ਹੀ ਪ੍ਰਤੀਤ ਹੁੰਦਾ। ਜੇ ਸੁਪਨੇ ਚ ਹੱਸਦਾ ਤੇ ਜਾਗਰਤ ਵਿੱਚ ਜਦੋਂ ਬੈਠਦਾ ਉੱਠ ਕੇ ਤੇ ਉਦੋਂ ਹੱਸਦਾ ਹੀ ਹੁੰਦਾ। ਉਹ ਕਹਿੰਦੇ ਕੀ ਗੱਲ, ਤਾਂ ਸੁੱਤਾ ਪਿਆ ਹੱਸ ਰਿਹਾ ਸੀ ਤੂੰ? ਉਹ ਕਹਿੰਦਾ ਪਤਾ ਨਹੀਂ ਲੱਗਾ। ਯਾਨੀ ਕਿ ਇਤਨੀ ਗਹਿਰੀ ਉੱਥੇ ਸੁਰਤ ਚਲੀ ਜਾਂਦੀ ਹੈ ਸੁਪਨੇ ਵਿੱਚ। ਜੀ,
ਸੋਗ ਹਰਖ ਤੋਂ ਤੈ ਛਿਨ ਰਾਚੇ।
ਉੱਥੇ ਸੋਗ ਤੇ ਹਰਖ ਦੀ ਜਿਹੜੀ ਬਿਰਤੀ ਉਹਦੇ ਚ ਰਚ ਜਾਂਦਾ। ਤ੍ਰਿਆ ਸੰਗਮ ਦੇ ਵਿੱਚ ਸੁਪਨੇ ਵਿੱਚ ਉੱਥੇ ਵੀ ਵਾਸਤਵਿਕ ਸੱਚ ਰੂਪ ਦੇ ਵਿੱਚ ਵੀ ਇਹਦੇ ਸਰੀਰ ਦਾ ਬਿੰਦ ਸਖਲਿਤ ਹੋ ਜਾਂਦਾ ਹੈ। ਇਸੇ ਤਰ੍ਹਾਂ ਬਹੁਤ ਕੁਝ ਐਸਾ ਹੈ ਜੋ ਸੁਪਨੇ ਦੇ ਵਿੱਚ ਵੇਖਦਾ ਹੈ ਪਰ ਵਾਸਤਵਿਕ ਰੂਪ ਦੇ ਵਿੱਚ ਇਹਦੇ ਨਾਲ ਘਟ ਜਾਂਦਾ ਹਰਖ ਸੋਗ ਦੀ ਬਿਰਤੀ ਵਿੱਚ।
ਜੇਕਰ ਕੂਰ ਲਖੀ ਇਹੋ ਤਬੇ।
ਹੁਣ ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ, ਹੁਣ ਸੁਪਨੇ ਵਿੱਚ ਤਾਂ ਸਾਰੀਆਂ ਝੂਠੀਆਂ ਨੇ ਵਸਤੂਆਂ, ਸਾਰਾ ਕੁਝ ਝੂਠ ਹੈ ਸੁਪਨੇ ਚ, ਪਰ ਜੇ ਇਹਨਾਂ ਝੂਠੀਆਂ ਨੂੰ, ਇਹਨਾਂ ਨੂੰ ਸਭ ਨੂੰ ਝੂਠ ਸਮਝੇ,
ਸੁਪਨ ਕਿਰਿਆ ਇਹ ਹੋਏ ਨਾ ਸਭੇ,
ਇਹ ਸਮਝੇ ਵੀ ਇਹ ਤਾਂ ਝੂਠੀਆਂ ਨੇ, ਸੁਪਨੇ ਦੀਆਂ ਕਿਰਿਆਵਾਂ ਨੇ ਝੂਠੀਆਂ ਹਨ।
ਜਿਮ ਬਾਜੀਗਰ ਆਪਣੀ ਮਾਇਆ।
ਤੇ ਕਹਿੰਦੇ ਫਿਰ ਉਹ ਸੱਚ ਕਿਉਂ ਹੋ ਰਿਹਾ ਹੁੰਦਾ ਸਾਰਾ ਕੁਝ ਸਰੀਰ ਨਾਲ, ਜੇ ਸੁਪਨੇ ਵਿੱਚ ਹੈ ਤਾਂ? ਜੇ ਸੁਪਨੇ ਚ ਡਰਦਾ ਤੇ ਸਰੀਰ ਦੇ ਉੱਤੇ ਬਾਹਰੋਂ ਪਸੀਨੇ ਕਿਉਂ ਆਉਂਦੇ ਹੁੰਦੇ ਆ? ਉੱਥੇ ਤੇ ਸਰੀਰ ਹੀ ਕੋਈ ਨਹੀਂ, ਉੱਥੇ ਤਾਂ ਸੂਖਮ ਸਰੀਰ ਹੈ। ਹੁਣ ਦੂਸਰੀ ਉਦਾਹਰਣ ਦਿੰਦੇ, ਕਹਿੰਦੇ ਜਿਵੇਂ ਕੋਈ ਬਾਜੀਗਰ ਹੁੰਦਾ ਨਾ, ਉਹ ਰਚਨਾ ਰਚਦਾ ਬਹੁਤ ਪ੍ਰਕਾਰ ਦੀ, ਕਈ ਕੁਝ ਵਿਖਾਉਂਦਾ। ਪਹਿਲਾ ਉਦਾਹਰਣ ਦਿੱਤੀ ਸੁਪਨੇ ਦੀ, ਹੁਣ ਸੁਪਨਾ ਨਾ ਸੱਚਾ ਨਾ ਝੂਠਾ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੋਵੇਂ ਪਾਤਸ਼ਾਹ ਸੰਸਾਰ ਨੂੰ ਸੁਪਨਾ ਲਿਖਦੇ, ਕਿਉਂਕਿ ਸੁਪਨਾ ਨਾ ਸੱਚ ਹੈ ਨਾ ਝੂਠ। ਜੇ ਝੂਠਾ ਕਹੋਗੇ ਤੇ ਫਿਰ ਇਹ ਸਾਰਾ ਕੁਝ ਸੱਚ ਕਿਉਂ ਹੋ ਰਿਹਾ ਹੁੰਦਾ ਸਰੀਰ ਚ? ਜੇ ਸੱਚਾ ਕਹੋਗੇ ਤੇ ਫਿਰ ਉਹ ਸਾਰਾ ਕੁਝ ਕਿੱਥੇ, ਸੁਪਨੇ ਚ ਸ਼ੇਰ ਵੇਖਿਆ ਕਿੱਥੇ ਗਿਆ? ਚੰਗਾ ਭਲਾ ਕਮਰੇ ਚ ਪਿਆ ਸ਼ੇਰ ਤਾਂ ਦਿਸਦਾ ਹੀ ਨਹੀਂ ਜਦੋਂ ਅੱਖ ਖੋਲਦਾ, ਪਰ ਸੁਪਨੇ ਵਿੱਚ ਤਾਂ ਸੀ। ਯਾਨੀ ਕਿ ਸੱਚ ਵੀ ਨਹੀਂ ਹੈ, ਝੂਠ ਇਸ ਕਰਕੇ ਨਹੀਂ ਹੈ ਕਿਉਂਕਿ ਦਿਸ ਰਿਹਾ। ਇਹ ਜਗਤ ਵੀ ਸੁਪਨਾ ਹੈ, ਨਾ ਇਹਨੂੰ ਸੱਚਾ ਕਹਿ ਸਕਦੇ ਹਾਂ ਨਾ ਝੂਠਾ ਕਹਿ ਸਕਦੇ ਹਾਂ, ਬਸ ਸੁਪਨਾ ਹੈ। ਔਰ ਸੁਪਨਾ ਉਦੋਂ ਤੱਕ ਵੇਖਦੇ ਹਾਂ ਜਦੋਂ ਤੱਕ ਨੀਂਦ ਵਿੱਚ ਹੋਈਏ। ਜਦੋਂ ਨੀਂਦ ਚੋਂ ਜਾਗ ਪਈਏ ਖੁੱਲੀ ਅੱਖ ਨਾਲ ਸੁਪਨਾ ਨਹੀਂ ਦਿਸਦਾ, ਉਦੋਂ ਸੁਪਨਾ ਚਲਾ ਜਾਂਦਾ। ਅਵਿਦਿਆ ਤੇ ਅਗਿਆਨਤਾ ਦੇ ਹਨੇਰੇ ਕਰਕੇ ਜਗਤ ਭਾਸਦਾ। ਜਦੋਂ ਅਗਿਆਨਤਾ ਦੀ ਨੀਂਦ ਚੋਂ ਬੰਦਾ ਜਾਗ ਕੇ ਗਿਆਨ ਦੀ ਅਵਸਥਾ ਚ ਆ ਜਾਂਦਾ ਹੈ, ਉਦੋਂ ਇਹ ਸਾਰਾ ਜਗਤ ਰੂਪੀ ਸੁਪਨਾ ਵਿਲੈ ਹੋ ਜਾਂਦਾ ਹੈ, ਇਹ ਵਿਲੈ ਹੋ ਜਾਂਦਾ, ਇਹਦਾ ਅਭਾਵ ਹੋ ਜਾਂਦਾ। ਹੁਣ ਉਦਾਹਰਣ ਦਿੰਦੇ ਨੇ ਬਾਜ਼ੀਗਰ। ਕਹਿੰਦੇ ਇੱਕ ਬਾਜ਼ੀਗਰ ਜਿਵੇਂ ਬਾਜ਼ੀ ਪਾਉਂਦਾ ਉਹ ਬਹੁਤ ਕੁਝ ਵਿਖਾਉਂਦਾ, ਜਾਦੂਗਰੀ ਜੀ ਵਿਖਾਉਂਦੇ ਆ, ਉਹ ਕਦੇ ਕਬੂਤਰ ਜਿਹਾ ਕੱਢ ਕੇ ਵਿਖਾ ਦਿੰਦੇ ਆ, ਕਦੇ ਰੁਪਈਆ ਜਿਹਾ ਕੱਢ ਕੇ ਵਿਖਾ ਦਿੰਦੇ ਆ, ਕਿੰਨਾ ਕੁਝ ਵਿਖਾਉਂਦੇ ਆ
ਜੀ। ਮਿੱਥਿਆ ਲਖ ਸੋਗ ਨਾਹਰ ਖਾਇਆ।
ਬਾਜ਼ੀਗਰ ਦੀਆਂ ਉਹ ਜਿੰਨੀਆਂ ਖੇਡਾਂ ਨੇ, ਜਮੂਰੇ ਦੇ ਗਲ ਦੇ ਵਿੱਚ ਉਹ ਸੂਆ ਵੀ ਘੋਪ ਖੋਪ ਦਿੰਦਾ, ਸਾਹਮਣੇ ਬੈਠੇ ਜਿਹੜੇ ਲੋਕ ਹੁੰਦੇ ਨੇ ਉਹ ਵੇਖ ਕੇ ਹਰਖ ਸੋਗ ਨਹੀਂ ਕਰਦੇ, ਉਹ ਕਹਿੰਦੇ ਵੀ ਇਹ ਤਾਂ ਤਮਾਸ਼ਾ ਖੇਡ ਹੈ। ਪਰ ਕਈ ਵਾਰੀ ਉਸ ਖੇਡ ਨੂੰ ਵੇਖਦਿਆਂ ਵੀ ਬੰਦਾ ਇੰਨਾ ਜ਼ਿਆਦਾ ਉਹਦੇ ਵਿੱਚ ਖੁੱਭ ਜਾਂਦਾ ਵੀ ਉਹਨੂੰ ਵੀ ਸਭ ਕੁਝ ਸੱਚ ਸਮਝ ਲੈਂਦਾ। ਫਿਲਮਾਂ ਆਉਂਦੀਆਂ ਨੇ, ਰੋਣ ਧੋਣ ਵਾਲੀਆਂ ਚੀਜ਼ਾਂ ਉਹਦੇ 'ਚ ਪੇਸ਼ਕਾਰ ਹੁੰਦੀਆਂ ਨੇ, ਪਤਾ ਵੀ ਇਹ ਸਭ ਕੁਝ ਝੂਠ ਪੈਸਿਆਂ ਵਾਸਤੇ ਕਰਦੇ ਨੇ। ਬਾਹਰ ਬੈਠੇ ਬੰਦੇ ਰੋਈ ਜਾਂਦੇ ਨੇ ਵੇਖ ਕੇ, ਪਤਾ ਵੀ ਹੈ ਵੀ ਝੂਠ ਹੈ। ਇੰਨਾ ਜ਼ਿਆਦਾ ਵਿੱਚ ਬੰਦਾ ਖਚਤ ਹੋ ਜਾਂਦਾ ਬਾਜ਼ੀਗਰ ਦੀ ਮਾਇਆ ਵਿੱਚ। ਪਰ ਗਿਆਨਵਾਨ ਕਹਿੰਦਾ ਵੀ ਇਹ ਤਾਂ ਸਭ ਕੁਝ ਝੂਠ ਹੈ, ਸੱਚ ਨਹੀਂ ਹੈ
ਜੀ। ਜਬ ਸੁਪਨਾ ਇਸ ਕੋ ਮਿਟ ਜਾਵੇ,
ਜਦੋਂ ਇਹਦਾ ਸੁਪਨਾ ਮਿਟ ਜਾਂਦਾ, ਹਾਂਜੀ,
ਝੂਠੋ ਲਖੇ ਨ ਪੁਨ ਬਿਰ ਮਾਵੇ,
ਉਸ ਸੁਪਨੇ ਨੂੰ ਜਦੋਂ ਮਿਟ ਗਿਆ ਜਾਣਦਾ, ਅੱਖ ਖੁੱਲ ਜਾਂਦੀ ਹੈ ਇਹਦੀ, ਜਾਗ ਪੈਂਦਾ, ਕਹਿੰਦਾ ਇਹ ਝੂਠਾ ਸੀ। ਝੂਠਾ ਜਾਣ ਕੇ ਫਿਰ ਉਹਦੇ ਚ ਬਿਰਮਾਉਂਦਾ ਨਹੀਂ ਹੈ, ਉਹਦੇ ਚ ਖੁੱਭਦਾ ਨਹੀਂ ਹੈ।
ਪਿਖਿਓ ਕਿਹਰੀ ਸੁਪਨੇ ਮਾਈ,
ਹੁਣ ਕਹਿੰਦੇ ਜਿਵੇਂ ਮੰਨ ਲਓ ਕਿਸੇ ਨੇ ਸੁਪਨੇ ਚ ਸ਼ੇਰ ਵੇਖਿਆ
ਜੀ। ਜਾਗੇ ਤੇ ਭਾਗੇ ਕਿਤਨਾਈ,
ਸੁਪਨੇ ਵਿੱਚ ਭੱਜਿਆ ਫਿਰਦਾ ਸੀ ਸ਼ੇਰ ਪਿੱਛੇ, ਇਹ ਅੱਗੇ ਜਿਉਂ ਦੌੜਿਆ ਜਿਉਂ ਦੌੜਿਆ ਹਫ ਗਿਆ। ਦੌੜਦਾ ਜਦੋਂ ਸੁਪਨੇ ਚ ਦੌੜਿਆ ਨਹੀਂ ਜਾਂਦਾ। ਸੁਪਨੇ ਚ ਕਦੀਆਂ ਦਾ ਤੁਹਾਡਾ ਅਨੁਭਵ ਹੋਵੇਗਾ, ਭੱਜ ਕੇ ਵੇਖੋ ਭੱਜਿਆ ਨਹੀਂ ਜਾਂਦਾ, ਦੌੜਿਆ ਨਹੀਂ ਜਾਂਦਾ। ਭੱਜਣਾ ਚਾਹੋਗੇ ਜ਼ਮੀਨ ਤੇ ਪੈਰ ਹੀ ਨਹੀਂ ਲੱਗਦੇ, ਜਿੰਨਾ ਜ਼ਿਆਦਾ ਜ਼ੋਰ ਲਾ ਕੇ ਦੌੜੋਗੇ ਓਨਾ ਹੀ ਪੰਧ ਹੀ ਨਹੀਂ ਮੁੱਕਦਾ। ਕਹਿੰਦੇ ਬੜਾ ਦੌੜਿਆ ਸ਼ੇਰ ਦੇ ਭੈ ਕਰਕੇ ਸੁਪਨੇ ਵਿੱਚ,
ਸੁਪਨ ਸਮੱਗਰੀ ਸਕਲੀ ਲੱਖ ਇਮ,
ਕਹਿੰਦੇ ਜਦੋਂ ਜਾਗ ਪਿਆ, ਜਾਗੇ ਤੇ ਤੈਨਾਂ ਨਹੀਂ ਭੱਜਦਾ, ਫਿਰ ਜਾਗਦਾ ਕਹਿੰਦਾ ਉਹ ਤਾਂ ਸੁਪਨਾ, ਮੈਂ ਤਾਂ ਬੈੱਡ ਤੇ ਬੈਠਾ ਆਰਾਮ ਨਾਲ, ਠੀਕ ਹੈ। ਉਦੋਂ ਫਿਰ ਭੱਜਦਾ ਨਹੀਂ, ਸੁਪਨੇ ਚ ਭੱਜਦਾ, ਫਿਰ ਉਦੋਂ ਬਰਮਾਉਂਦਾ ਨਹੀਂ ਹੈ
ਜੀ। ਹਰਖ ਸ਼ੋਕ ਕੋ ਕਰੇ ਨਾ ਉਰ ਕਿਮ,
ਕਹਿੰਦੇ ਫਿਰ ਇਹਦੇ ਮਨ ਚ ਹਰਖ ਸੋਗ ਨਹੀਂ ਆਉਂਦਾ ਸੁਪਨੇ ਦੀਆਂ ਚੀਜ਼ਾਂ ਨੂੰ ਵੇਖ। ਸੁਪਨੇ ਚ ਕੋਈ ਮਰ ਗਿਆ, ਕੋਈ ਜੰਮ ਪਿਆ, ਉੱਥੇ ਰੋਣਾ ਧੋਣਾ ਹੁੰਦਾ, ਖੁਸ਼ੀ ਹੁੰਦੀ, ਪਰ ਜਦੋਂ ਜਾਗ ਪੈਂਦਾ ਕਹਿੰਦਾ ਤਾਂ ਸੁਪਨਾ ਸੀ। ਸੁਪਨੇ ਦੀਆਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਾਣ ਕੇ ਫਿਰ ਇਹ ਹਰਖ ਸੋਗ ਨਹੀਂ ਕਰਦਾ।
ਤਿਸੀ ਰੀਤ ਜਾਵਦ ਅਗਿਆਨਾ,
ਇਸੇ ਤਰ੍ਹਾਂ ਜਦੋਂ ਤੱਕ ਇਸ ਮਨੁੱਖ ਦੇ ਅੰਦਰ ਅਗਿਆਨ ਦੀ ਬਿਰਤੀ ਹੈ,
ਜਗਤ ਸਾਚ ਜਨੀਅਤ ਬਿਦ ਨਾਨਾ,
ਉਦੋਂ ਤੱਕ ਇਹ ਨਾਨਾ ਪ੍ਰਕਾਰ ਦਾ ਜਗਤ ਇਹਨੂੰ ਸੱਚ ਭਾਸਦਾ, ਜਦੋਂ ਤੱਕ ਅਗਿਆਨ ਹੈ, ਅਗਿਆਨ ਦੀ ਨੀਂਦ ਕਹਿ ਲਓ, ਅਗਿਆਨ ਦੀ ਨੀਂਦ ਦੇ ਵਿੱਚ ਇਹ ਜਗਤ ਦਾ ਸੁਪਨਾ ਇਹਨੂੰ ਉਦੋਂ ਤੱਕ ਭਾਸਦਾ ਜੋ ਨਾਨਾ ਪ੍ਰਕਾਰ ਦਾ ਹੈ।
ਪ੍ਰਾਪਤ ਇਸ਼ਟ ਹਰਖ ਉਰ ਪਾਰੇ,
ਇਹਦੇ ਚ ਇਹਨੂੰ ਕੁਝ ਮਿਲਦਾ ਤੇ ਬੜਾ ਖੁਸ਼ ਹੁੰਦਾ, ਬੜੀ ਖੁਸ਼ੀ ਮਨਾਉਂਦਾ।
ਹੋ ਤੇ ਅਨਿਸ਼ਟ ਸ਼ੋਕ ਕਰ ਪਾਰੇ,
ਜਦੋਂ ਇਹਦੇ ਮਨ ਨੂੰ ਨਾ ਪਾਉਂਦੀ ਗੱਲ ਹੋਵੇ,
ਰਾਗ ਦੁਵੈਸ਼ ਪੈ ਆਦਿਕ ਜੋਈ,
ਰਾਗ ਦੁਵੈਸ਼ ਡਰ ਏਦਾਂ ਦੀਆਂ ਕਿੰਨੀਆਂ ਬਿਰਤੀਆਂ ਇਹਦੇ ਅੰਦਰ ਪੈਦਾ ਹੁੰਦੀਆਂ ਨੇ।
ਇਨਕੋ ਧਾਰਤ ਅਨੇਕ ਦੁੱਖ ਖੋਈ,
ਇਹਨਾਂ ਨੂੰ ਧਾਰਦਿਆਂ ਹੋਇਆ ਅਨੇਕ ਪ੍ਰਕਾਰ ਦੇ ਦੁੱਖਾਂ ਨੂੰ ਭੋਗਦਾ ਵੇਖਦਾ, ਕਿਉਂਕਿ ਅਵਿਦਿਆ ਦੀ ਨੀਂਦ ਵਿੱਚ ਅਗਿਆਨਤਾ ਹੈ, ਤੇ ਜਗਤ ਵਿੱਚ ਜੇ ਕੁਝ ਇਹਦੇ ਮਨ ਭਾਉਂਦਾ ਹੋ ਜੇ ਤੇ ਖੁਸ਼ ਹੋ ਜਾਂਦਾ, ਜੋ ਇਹਦੇ ਮਨ ਭਾਉਂਦਾ ਨਾ ਹੋਵੇ ਤੇ ਦੁਖੀ ਹੋ ਜਾਂਦਾ। ਇਹ ਧਾਰਕ ਜਿਵੇਂ ਸੁਪਨੇ ਵਿੱਚ ਕੋਈ ਚੀਜ਼ ਮਿਲ ਜਾਏ ਤੇ ਖੁਸ਼ ਹੋ ਜਾਂਦਾ, ਨਾ ਮਿਲੇ ਤੇ ਦੁਖੀ ਹੁੰਦਾ, ਏਦਾਂ ਹੀ ਇਹ ਸੰਸਾਰ ਦੀ ਖੇਡ ਹੈ। ਇਹਦੇ ਚ ਹਰਖ ਸੋਗ ਦੀ ਬਿਰਤੀ ਵਿੱਚ ਰਹਿੰਦਾ, ਕੁਝ ਮਿਲ ਜੇ ਖੁਸ਼ੀ, ਨਾ ਮਿਲੇ ਤੇ ਦੁੱਖ, ਹੈ ਤਾਂ ਇਹ ਵੀ ਸੁਪਨਾ ਹੀ। ਫਰਕ ਇੰਨਾ ਵੀ ਅਗਿਆਨਤਾ ਦੀ ਨੀਂਦ ਵਿੱਚ ਵੇਖ ਰਿਹਾ, ਉਹ ਓਦਾਂ ਨੀਂਦਰਾ ਵਿੱਚ ਪਿਆ ਵੇਖ ਰਿਹਾ ਸੀ, ਹੈ ਇਹ ਵੀ ਸੁਪਨਾ। ਇਹਦੇ ਚ ਕਿਤੇ ਰਾਗ ਕਰਦਾ, ਕਿਸੇ ਨਾਲ ਦੁਵੈਸ਼ ਕਰਦਾ, ਏਦਾਂ ਹੀ ਅਨੇਕ ਪ੍ਰਕਾਰ ਦੇ ਦੁੱਖਾਂ ਨੂੰ ਭੋਗਦਾ।
ਵੱਡੀ ਭਾਗ ਤੇ ਸਤਿਗੁਰ ਪਾਏ,
ਹਾਂ ਜੇ ਕੋਈ ਪੂਰਵਲੇ ਜਨਮਾਂ ਦੇ ਭਾਗ ਸਵੱਲੇ ਹੋ ਜਾਣ, ਕਰਮ ਜਾਗ ਪੈਣ, ਵੱਡਿਆਂ ਭਾਗਾਂ ਕਰਕੇ ਜੇ ਐਸੇ ਜੀਵ ਨੂੰ ਗੁਰੂ ਮਿਲ ਜਾਏ, ਉਹ ਵੀ ਸਤਿਗੁਰੂ ਮਿਲ ਜਾਏ,
ਮਿੱਟੀ ਕਲੇਸ਼ ਸੁਲੀਤ ਬਚਾਏ,
ਫਿਰ ਇਹਦੇ ਕਲੇਸ਼ ਮਿਟਾ ਦਿੰਦਾ ਤੇ ਇਹਨੂੰ ਬਚਾ ਲੈਂਦਾ, ਉਹ ਜਗਾ ਦਿੰਦਾ ਬਾਂਹ ਫੜ ਕੇ, ਸਿੱਖਾ ਇਹ ਅਵਿਦਿਆ ਦੀ ਨੀਂਦ ਚੋਂ ਉੱਠ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਜਾਗ ਬਈ ਉੱਠ, ਇਹ ਅਵਿਦਿਆ ਦੀ ਨੀਂਦ ਚੋਂ ਅੱਖ ਖੋਲ ਕੇ ਵੇਖ, ਇਹ ਜਗਤ ਸੁਪਨਾ ਹੈ, ਜਗ ਸੁਪਨਾ ਬਾਜੀ ਬਣੀ, ਇਹ ਜਗਤ ਸੁਪਨਾ ਹੈ, ਇਸ ਨੂੰ ਸੁਪਨੇ ਬਤ ਜਾਣ ਤੇ ਫਿਰ ਉਹ ਗੁਰੂ ਬਚਾ ਲੈਂਦਾ। ਪਰ ਗੁਰੂ ਵੀ ਕਿਹਨਾਂ ਨੂੰ ਮਿਲਦਾ? ਜਿਨ੍ਹਾਂ ਦੇ ਭਾਗ ਵੱਡੇ ਹੋਣ। ਗੁਰਪੂਰਾ ਭੇਟਿਓ ਵੱਡ ਭਾਗੀ, ਮਨ ਹੈ ਭਇਆ ਪਰਗਾਸਾ, ਕੋਏ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਵੱਡਿਆਂ ਭਾਗਾਂ ਕਰਕੇ ਗੁਰੂ ਮਿਲਦਾ, ਗੁਰੂ ਫਿਰ ਇਹਨਾਂ ਕਲੇਸ਼ਾਂ ਤੋਂ ਬਚਾ ਲੈਂਦਾ ਹੈ।
ਜਿਮ ਸੁਪਨੇ ਮੈਂ ਸ਼ੀਰ ਕਰਾਲ,
ਉਦਾਹਰਣ ਦਿੰਦੇ ਕਹਿੰਦੇ ਜਿਵੇਂ ਕਿਸੇ ਨੇ ਸੁਪਨੇ ਚ ਭਿਆਨਕ ਖੂਨਖਾਰ ਸ਼ੇਰ ਵੇਖਿਆ।
ਦੇਖਤ ਉਪਜੇ ਉਤਰਾਸ ਵਿਸਾਲ,
ਵੇਖਦਿਆਂ ਮਨ ਚ ਬੜਾ ਡਰ ਉਪਜਿਆ, ਬੜਾ ਭੈ ਸਹਿਮ ਪੈਦਾ ਹੋਇਆ।
ਭਾਗੇ ਉਜਾਏ ਨਾ ਗਿਰ ਗਿਰ ਜਾਵੇ,
ਸੁਪਨੇ ਚ ਭਜਦਾ ਭਜਿਆ ਨੀ ਜਾਂਦਾ, ਡਿਗ ਡਿਗ ਜਾਂਦਾ, ਤੁਰਦਾ ਫਿਰ ਡਿਗ ਪੈਂਦਾ, ਤੁਰਦਾ ਫਿਰ ਡਿਗ ਪੈਂਦਾ।
ਬਹੁਤ ਅਸ਼ਕਿਆ ਡਰੇ ਬਰੜਾਵੇ,
ਤੇ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ, ਡਰਦਾ ਤੇ ਬਰੜਾਉਂਦਾ ਹੈ।
ਇਤਨੇ ਮੈਂ ਜਾਗ੍ਰਿਤ ਨਰ ਆਇਓ,
ਇਹਨੂੰ ਡਰਾਉਂਦਾ ਹੋਇਆ ਵੇਖ ਕੇ ਸੁਪਨੇ ਵਿਚ ਉੱਚੀ ਉੱਚੀ ਰੋਂਦਾ ਸੀ, ਤੇ ਇਹਨੇ ਨੂੰ ਲਾਗੇ ਕੋਈ ਜਾਗਦਾ ਬੰਦਾ ਸੀ, ਉਹ ਆ ਗਿਆ। ਜਦੋਂ ਉਹ ਆਇਆ,
ਦੁਖਤ ਜਾਨ ਕੈ ਪਕਰ ਜਗਾਇਓ,
ਉਹਨੇ ਵੇਖਿਆ ਵੀ ਇਹ ਡਰਿਆ ਹੋਇਆ ਸੁਪਨੇ ਵਿਚ ਰੋ ਰਿਹਾ, ਉਹਨੇ ਬਾਂਹ ਫੜੀ ਤੇ ਉਠਾ ਦਿੱਤਾ ਝੰਜੋੜ ਕੇ, ਅੱਖਾਂ ਖੋਲ।
ਤ੍ਰਸਤ ਜਾਨ ਤਿਮ ਸਤ ਗੁਰ ਦੇਖੇ,
ਕਹਿੰਦੇ ਫਿਰ ਅੱਖਾਂ ਖੋਲਦਾ ਤੇ ਇਹਦੀ ਸਾਹ ਚ ਸਾਹ ਆਉਂਦੇ, ਕਹਿੰਦਾ ਧੰਨਵਾਦ ਤੇਰਾ, ਮੈਂ ਤਾਂ ਮਰ ਚੱਲਿਆ ਸੀ। ਉਹ ਕਹਿੰਦਾ ਵੀ ਸੁਪਨਾ ਸੀ ਇਹ ਤਾਂ, ਫਿਰ ਇਹਨੂੰ ਸੋਝੀ ਆ ਜਾਂਦੀ। ਕਹਿੰਦੇ ਇਸੇ ਤਰ੍ਹਾਂ ਸਤਿਗੁਰੂ ਜੀ ਇਸ ਜੀਵ ਨੂੰ ਤ੍ਰਸਤ ਜਾਣ ਕੇ ਵੀ ਡਰਿਆ ਹੋਇਆ, ਸਹਿਮਿਆ ਹੋਇਆ ਜਨਮ ਮਰਨ ਦੇ ਭੈ ਤੋਂ, ਇਹ ਡਰਿਆ ਹੋਇਆ ਸਹਿਮਿਆ ਹੋਇਆ ਦੀਨ ਹੈ, ਤੇ ਇਹਨੂੰ ਤ੍ਰਸਤ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੇਖਦੇ ਨੇ।
ਉਪਦੇਸ਼ੇ ਸੁਖ ਦੇਤ ਬਿਸ਼ੇਖੇ,
ਡਰਿਆ ਹੋਇਆ ਵੇਖ ਕੇ ਫਿਰ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਤੇ ਉਪਦੇਸ਼ ਦੇ ਕੇ ਆਪਣੇ ਸਿੱਖ ਨੂੰ ਸੁਖੀ ਕਰ ਦਿੰਦੇ ਨੇ, ਉਪਦੇਸ਼ ਦੇ ਕੇ ਸੁਖ ਬਖਸ਼ ਦਿੰਦੇ ਨੇ।
ਜਨਮ ਮਰਨ ਦੁਆ ਤੁਝ ਮੈਂ ਨਾਈ,
ਗੁਰੂ ਜੀ ਕੀ ਕਹਿੰਦੇ ਨੇ ਡਰੇ ਹੋਏ ਨੂੰ ਵੇਖ ਕੇ ਸਿੱਖ ਨੂੰ? ਕਹਿੰਦੇ ਸਿੱਖਾ ਇਹ ਜਨਮ ਤੇ ਮਰਨ ਤੇਰੇ ਵਿੱਚ ਨਹੀਂ ਹੈ। ਹਾਂਜੀ,
ਭੂਖਨ ਤ੍ਰਿਖਾ ਨਵੈ ਤੋਹੇ ਮਾਈ,
ਤੈਨੂੰ ਨਾ ਭੁੱਖ ਲੱਗਦੀ ਹੈ, ਤੇਰੇ ਸਵਰੂਪ ਨੂੰ ਨਾ ਪਿਆਸ ਲੱਗਦੀ। ਉਹ ਵੀ ਤੇਰੇ, ਇਹ ਤੇਰੇ ਸਰੀਰ ਦੇ ਧਰਮ ਨੇ, ਜੰਮਣਾ ਮਰਨਾ, ਭੁੱਖ ਲੱਗਣੀ, ਪਿਆਸ ਲੱਗਣੀ, ਵਧਣਾ ਘਟਣਾ, ਤੇਰਾ ਧਰਮ ਥੋੜੀ ਇਹ ਸਰੀਰ ਦਾ। ਤੂੰ ਸਰੀਰ ਨਹੀਂ ਹੈ, ਤੂੰ ਆਤਮਾ ਹੈ, ਔਰ ਜਿਹੜੀ ਤੇਰੀ ਆਤਮਾ ਹੈ ਉਹਦਾ ਨਾ ਜਨਮ ਹੁੰਦਾ ਨਾ ਮਰਨ ਹੁੰਦਾ, ਉਹਨੂੰ ਨਾ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਹੈ।
ਹਰਖ ਸ਼ੋਕ ਕੋ ਲੇਸ਼ ਨਾ ਤੋ ਮੈਂ,
ਔਰ ਨਾ ਹੀ ਤੇਰੇ ਸਵਰੂਪ ਵਿੱਚ ਹਰਖ ਹੈ ਨਾ ਹੀ ਸ਼ੋਕ ਹੈ, ਉੱਥੇ ਨਾ ਕੁਝ ਗ੍ਰਹਿਣ ਕਰਨ ਨੂੰ ਹੈ ਨਾ ਕੁਝ ਛੱਡਣ ਨੂੰ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੀ ਆਤਮਾ ਹੈ, ਆਤਮਾ ਵਾਸਤੇ ਨਾ ਕੁਝ ਗ੍ਰਹਿਣ ਕਰਨ ਵਾਸਤੇ ਆ ਨਾ ਕੁਝ ਤਿਆਗਣ ਵਾਸਤੇ ਹੈ, ਉਹ ਇਸ ਕਰਕੇ ਹਰਖ ਸੋਗ ਦੇ ਲੇਸ਼ ਤੋਂ ਰਹਿਤ ਹੈ।
ਇਨਤੇ ਪਰੋ ਰੂਪ ਲਖ ਸੋ ਮੈਂ,
ਇਹਦੇ ਤੋਂ ਪਰੇ ਤੇਰਾ ਉਹ ਸਵਰੂਪ ਹੈ ਉਹਨੂੰ ਜਾਣ ਨਾ ਕਰ। ਏਦਾਂ ਗੁਰੂ ਆਪਣੇ ਸਿੱਖ ਨੂੰ ਜਣਾ ਦਿੰਦੇ ਨੇ।
ਇਤਿਆਦਿਕ ਜਬ ਦੈ ਉਪਦੇਸ਼,
ਏਦਾਂ ਦਾ ਪਾਵਨ ਉਪਦੇਸ਼ ਜਦੋਂ ਗੁਰੂ ਪਾਤਸ਼ਾਹ ਆਪਣੇ ਸਿੱਖ ਨੂੰ ਦਿੰਦੇ ਨੇ।
ਹਿਰਦੇ ਹਾਨ ਅਗਿਆਨ ਅਸ਼ੇਸ਼,
ਸਿੱਖ ਦੇ ਹਿਰਦੇ ਚੋਂ ਅਗਿਆਨ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦੇ ਹਨ।
ਤਬ ਇਹੋ ਜਗਤ ਝੂਠ ਇਮ ਮਾਨੇ,
ਫਿਰ ਇਹ ਸਮਝ ਲੈਂਦਾ ਵੀ ਇਹ ਜਗਤ ਝੂਠਾ ਹੀ ਹੈ, ਨਸ਼ਵਰੀ ਹੈ।
ਤਿਸ ਪਰ ਸ਼੍ਰੀ ਗੁਰ ਸ਼ਬਦ ਬਖਾਨੇ,
ਇਹਦੇ ਪ੍ਰਥਾਏ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਪਾਵਨ ਸ਼ਬਦ ਜਿਹੜਾ ਉਸ ਵੇਲੇ ਉਸ ਯੋਗੀ ਨੂੰ ਉਪਦੇਸ਼ ਦਿੰਦਿਆਂ ਗੁਰਦੇਵ ਨੇ ਉਚਾਰਨ ਕੀਤਾ, ਉਹ ਪਾਵਨ ਸ੍ਰੀ ਬੁਖਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੂਹੀ ਵਿੱਚ ਦਰਜ ਹੈ। ਇਹ ਪਵਿੱਤਰ ਉਪਦੇਸ਼ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਮੁਖੋਂ ਉਚਾਰਨ ਕੀਤਾ, ਸੁਣੋ ਜੀ।
ਸੂਈ ਮਹੱਲਾ ਪੰਜਵਾਂ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਰਾਗ ਸੂਹੀ ਹੈ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਸ਼ਬਦ ਹੈ। ਘਰ ਪਹਿਲੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਇੱਕ ਓਅੰਕਾਰ, ਇੱਕ ਦਾ ਮਤਲਬ ਜੋ ਅਦੁੱਤੀ ਹੈ, ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਓਅੰਕਾਰ ਇੱਕੋ ਹੀ ਹੈ ਜਿਹੜਾ ਸਾਰਿਆਂ 'ਚ ਵਿਆਪਕ ਹੈ, ਸਭ 'ਚ ਵਿਆਪਕ ਹੋ ਕੇ ਵੀ ਸਭ ਤੋਂ ਨਿਰਲੇਪ ਹੈ। ਕਿਵੇਂ? ਜਿਵੇਂ 100 ਘੜੇ ਤੁਸੀਂ ਪਾਣੀ ਦੇ ਭਰ ਕੇ ਰੱਖ ਦਿਓ, 100 ਘੜਿਆਂ 'ਚ ਚੰਦਰਮਾ ਦਾ ਪ੍ਰਤੀਬਿੰਬ ਸਾਰਿਆਂ 'ਚ ਵੱਖੋ ਵੱਖਰਾ ਚੰਦਰਮਾ ਦਿਸੇਗਾ? 100 ਦੇ 100 ਘੜਿਆਂ 'ਚ, 100 ਦੇ 100 ਘੜਿਆਂ 'ਚ ਚੰਦਰਮਾ ਦਾ ਪ੍ਰਤੀਬਿੰਬ ਹੈ, ਪਰ ਚੰਦਰਮਾ ਤਾਂ ਇੱਕੋ ਹੀ ਹੈ ਨਾ, ਪਰ ਦਿਸਦਾ 100 ਰੂਪਾਂ ਦੇ ਵਿੱਚ ਪਿਆ। ਹੁਣ ਉਹਨਾਂ ਪਾਣੀ ਦੇ ਘੜਿਆਂ 'ਚ ਚੰਦਰਮਾ ਹੈ ਵੀ, ਪਰ ਉਹ ਗਿੱਲਾ ਤਾਂ ਨਹੀਂ ਹੋ ਜਾਂਦਾ ਪਾਣੀ ਕਰਕੇ, ਵਿੱਚ ਹੋ ਕੇ ਵੀ ਫਿਰ ਵੀ ਨਿਰਲੇਪ ਹੈ। ਏਦਾਂ ਉਹ ਇੱਕੋ ਹੀ ਹੈ ਜਿਹੜਾ ਸਾਰਿਆਂ 'ਚ ਓਅੰਕਾਰ ਵਿਆਪਕ ਵਰਤਦਾ ਵੀ ਹੈ ਸਭ ਵਿੱਚ, ਤੇ ਸਭ ਵਿੱਚ ਵਰਤ ਕੇ ਫਿਰ ਸਭ ਤੋਂ ਨਿਰਲੇਪ ਵੀ ਹੈ, ਨਿਆਰਾ ਵੀ ਹੈ। ਸਭ ਹੂੰ ਮੱਧ ਨਿਰਾਰੇ, ਸਾਰਿਆਂ ਦੇ ਵਿੱਚ ਵੀ ਹੈ ਫਿਰ ਸਾਰਿਆਂ ਤੋਂ ਨਿਆਰਾ ਵੀ ਹੈ। ਮਿਲਦਾ ਕਿਵੇਂ ਹੈ ਜੀ ਉਹ ਪਰਮੇਸ਼ਰ? ਉਹਦੇ ਸਵਰੂਪ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਸਤਿਗੁਰੂ ਜੀ ਕਿਰਪਾ ਕਰਨ। ਸਤਿਗੁਰ ਪ੍ਰਸਾਦ, ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਉਸ ਬ੍ਰਹਮ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਬਾਜੀ ਗਰ ਜੈਸੇ ਬਾਜੀ ਪਾਈ।
ਮਹਾਰਾਜ ਗਰੀਬ ਨਵਾਜ ਜੀ ਉਦਾਹਰਣ ਦੇ ਕੇ ਸਮਝਾਉਂਦੇ, ਕਹਿੰਦੇ ਜਿਵੇਂ ਕੋਈ ਬਾਜੀਗਰ ਬਾਜੀ ਪਾਉਂਦਾ, ਬਾਜੀ ਦਾ ਕੁਝ ਵੀ ਸੱਚ ਨਹੀਂ ਹੁੰਦਾ, ਉਹ ਕੇਵਲ ਉਹਦਾ ਵਿਖਾਵਾ ਤੇ ਛੜਾਵਾ ਜਿਹਾ ਹੁੰਦਾ ਲੋਕਾਂ ਦੇ ਮਨ ਪਰਚਾਉਣ ਲਈ। ਹਾਂਜੀ,
ਨਾਨਾ ਰੂਪ ਭੇਖ ਦਿਖਲਾਈ।
ਉਹ ਜਿਹੜਾ ਬਾਜੀਗਰ ਹੁੰਦਾ ਨਾਨਾ ਪ੍ਰਕਾਰ ਦੇ, ਨਾਨਾ ਦਾ ਮਤਲਬ ਹੁੰਦਾ ਅਨੇਕ ਤਰ੍ਹਾਂ ਦੇ ਰੂਪ ਵਿਖਾਉਂਦਾ, ਕਦੇ ਕੁਝ ਬਣ ਕੇ ਆ ਜਾਂਦਾ, ਕਦੇ ਕੁਝ ਬਣ ਕੇ ਆ ਜਾਂਦਾ, ਉਹ ਕਈ ਤਰ੍ਹਾਂ ਦੇ ਭੇਖ ਵਿਖਾਉਂਦਾ।
ਸਾਂਗ ਉਤਾਰ ਥਮਿਓ ਪਾਸਾਰਾ।
ਜਦੋਂ ਉਹਨੇ ਆਪਣੀ ਖੇਡ ਸਮਾਪਤ ਕਰਨੀ ਹੁੰਦੀ ਹੈ ਤਮਾਸ਼ਾ ਵਿਖਾ ਕੇ, ਫਿਰ ਕੀ ਕਰਦਾ? ਉਹ ਆਪਣੇ ਸਾਂਗ ਲਾ ਕੇ ਆਪਣੇ ਅਸਲੀ ਰੂਪ 'ਚ ਆ ਜਾਂਦਾ। ਜਿਹੜੇ ਸਾਂਗ ਉਹਨੇ ਬਣਾਏ ਹੁੰਦੇ ਨੇ ਲਾਹ ਕੇ, ਜਿੰਨਾ ਉਹਦਾ ਰਾਗ ਸਾਜ ਜਾਂ ਹੁੰਦਾ ਉਹ ਆਪਣੀ ਪੋਟਲੀ ਜੀ ਵਿੱਚ ਇਕੱਠਾ ਕਰਕੇ ਬੰਨ ਲੈਂਦਾ।
ਤਬ ਏਕੋ ਏਕੰਕਾਰਾ,
ਇਕੱਲਾ ਹੀ ਰਹਿ ਜਾਂਦਾ। ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਹੈ, ਇਹ ਪਰਮਾਤਮਾ ਰੂਪੀ ਬਾਜੀਗਰ ਦੀ ਪਾਈ ਹੋਈ ਬਾਜੀ ਹੈ। ਨਾਨਾ ਪ੍ਰਕਾਰ ਦੇ ਭੇਖ ਵਿਖਾਉਂਦਾ, ਕਿਤੇ ਕਾਲੇ ਕਿਤੇ ਪੀਲੇ, ਕਿਤੇ ਕਿਹੋ ਜਿਹੇ ਕਿਤੇ ਕਿਹੋ ਜਿਹੇ ਜੀਵਾਂ ਦੇ ਭਾਂਤ ਭਾਂਤ ਦੇ ਰੰਗ ਪਰਮੇਸ਼ਰ ਨੇ ਬਣਾਏ ਨੇ ਨਾ। ਨਾਨਾ ਪ੍ਰਕਾਰ ਦੇ ਰੂਪ ਬਣਾਏ, ਕਿਤੇ ਬੋਣੇ ਬਣਾਏ, ਕਿਤੇ ਉੱਚੇ ਲੰਮੇ ਬਣਾਏ, ਕਿਤੇ ਮੋਟੇ, ਕਿਤੇ ਪਤਲੇ, ਕਿੰਨੇ ਜੀਵ ਜੰਤ ਨੇ ਪਰਮੇਸ਼ਰ ਨੇ ਬਣਾਏ। ਇਹ ਨਾਨਾ ਪ੍ਰਕਾਰ ਦੇ ਭੇਖ ਵਿਖਾਉਂਦਾ, ਇਹ ਉਹਨੇ ਹੀ ਰੱਖੇ ਨੇ, ਆਪ ਹੀ ਧਾਰਨ ਕੀਤੇ ਹੋਏ ਨੇ। ਤੇ ਜਦੋਂ ਉਹਨੇ ਸਾਰਾ ਸਾਗ ਲਾਹ ਦੇਣਾ, ਜਦੋਂ ਗਿਆਨ ਦੀ ਅਵਸਥਾ 'ਚ ਕੋਈ ਚਲਾ ਜਾਏ, ਉੱਥੇ ਸਾਰਾ ਸਾਗ ਖਤਮ ਹੋ ਜਾਂਦਾ, ਤੇ ਫਿਰ ਪਿੱਛੇ ਕੀ ਰਹਿ ਜਾਂਦਾ? ਜਿਵੇਂ ਸਾਰੀ ਉਹ ਬੋਟਲੀ ਜੀ ਇਕੱਠੀ ਜੀ ਕਰ ਲੈਂਦਾ ਨਾ ਬਾਜੀਗਰ ਆਪਣਾ ਸਾਰਾ ਸਮਾਨ, ਤੇ ਪਿੱਛੇ ਇਕੱਲਾ ਬਾਜੀਗਰ ਹੀ ਦੱਸਦਾ, ਫਿਰ ਉਹ ਜਿਹੜਾ ਇਕੱਲਾ ਰਹਿ ਜਾਂਦਾ। ਕਹਿੰਦੇ ਜਦੋਂ ਇਹ ਸਾਰਾ ਪਸਾਰਾ ਸਿਮਟ ਜਾਂਦਾ, ਤੇ ਫਿਰ ਪਿੱਛੇ ਕੇਵਲ ਇੱਕੋ ਏਕੰਕਾਰ ਅਕਾਲ ਪੁਰਖ ਹੀ ਬਾਕੀ ਬਚਦਾ, ਉਹੀ ਹੈ। ਉਸੇ ਨੇ ਨਾਨਾ ਪ੍ਰਕਾਰ ਦੇ ਭੇਖ ਬਣਾਏ, ਉਸੇ ਨੇ ਨਾਨਾ ਪ੍ਰਕਾਰ ਦੇ ਸਾਂਗ ਰਚੇ, ਉਸੇ ਨੇ ਅਨੇਕ ਪ੍ਰਕਾਰ ਦੇ ਰੂਪ ਵਿਖਾ ਕੇ ਸੰਸਾਰ ਦੇ ਜੀਵਾਂ ਨੂੰ ਮੁੜ ਕੇ ਉਹ ਸਾਰੇ ਸਾਂਗ ਨੂੰ ਗਿਆਨ ਦੀ ਅਵਸਥਾ 'ਚ ਸਮੇਟ ਲਿਆ। ਸਮੇਟਣ ਤੋਂ ਬਾਅਦ ਫਿਰ ਇੱਕ ਉਹੀ ਬਾਕੀ ਰਹਿ ਗਿਆ।
ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ।
ਦੱਸੋ ਬਈ, ਕਿਹੜਾ ਰੂਪ ਬਿਨਸਿਆ ਤੇ ਕਿਹੜਾ ਨਜ਼ਰ ਆਇਆ? ਫਿਰ ਕੀ ਦਿਸਿਆ ਤੇ ਕੀ ਬਿਨਸਿਆ?
ਕਤਹਿ ਗਇਓ ਉਹ ਕਤ ਤੇ ਆਇਓ।
ਉਹ ਜਿਹੜੇ ਜੀਵ ਆਏ ਸੀ ਸਾਰੇ ਕਿੱਥੋਂ ਆਏ ਤੇ ਕਿੱਥੇ ਚਲੇ ਗਏ ਸਾਰੇ? ਜਿਵੇਂ ਬਾਜੀਗਰ ਨੇ ਉਹ ਝੂਠੀ ਜੀ ਰਚਨਾ ਰਚੀ ਹੁੰਦੀ ਹੈ ਨਾ, ਹੁੰਦੇ ਤਾਂ ਨਹੀਂ ਉਹ, ਏਦਾਂ ਹੀ ਕਹਿੰਦੇ ਪਰਮੇਸ਼ਰ ਨੇ ਰਚੀ ਹੈ ਰਚਨਾ। ਕਿੱਥੋਂ ਆਏ ਤੇ ਕਿੱਥੇ ਚਲੇ ਗਏ? ਕੌਣ ਕਹਿੰਦੇ ਬਿਨਸਿਆ ਤੇ ਕੌਣ ਨਜ਼ਰ ਆਇਆ?
ਰਹਾਓ ਜਲ ਤੇ ਉਠੇ ਅਨਿਕ ਤਰੰਗਾ।
ਦੂਸਰੀ ਉਦਾਹਰਣ ਦਿੰਦੇ, ਇੱਕ ਉਦਾਹਰਣ ਦਿੱਤੀ ਬਾਜੀਗਰ ਦੀ, ਹੁਣ ਦੂਜੀ ਉਦਾਹਰਣ। ਕਹਿੰਦੇ ਜਿਵੇਂ ਹਵਾ ਚੱਲਦੀ ਤੇ ਪਾਣੀ ਦੀਆਂ ਲਹਿਰਾਂ ਉੱਠਦੀਆਂ ਨੇ, ਪਾਣੀ 'ਚੋਂ ਤਰੰਗਾਂ ਪੈਦਾ ਹੁੰਦੀਆਂ ਨੇ।
ਕਨਕ ਭੂਖਨ ਕੀਨੇ ਬੋਰੰਗਾ।
ਫਿਰ ਹੁਣ ਉਹ ਪਾਣੀ ਦੀਆਂ ਤਰੰਗਾਂ ਪਾਣੀ ਤੋਂ ਭਲਾ ਵੱਖਰੀਆਂ ਨੇ, ਮੁੜ ਕੇ ਫਿਰ ਪਾਣੀ 'ਚ ਸਮਾ ਜਾਂਦੀਆਂ ਨੇ। ਇਸੇ ਤਰ੍ਹਾਂ ਇਹ ਸਾਰਾ ਵਿਸ਼ਵ ਸਾਰਾ ਸੰਸਾਰ ਪਰਮਾਤਮਾ ਤੋਂ ਹੀ ਪੈਦਾ ਹੋਈਆਂ ਉਹਦੀਆਂ ਲਹਿਰਾਂ ਨੇ ਔਰ ਉਸੇ 'ਚ ਮੁੜ ਕੇ ਸਿਮਟ ਜਾਣ ਵਾਲੀਆਂ ਉਸੇ 'ਚ ਹੀ ਅਭੇਦ ਹੋਣ ਵਾਲੀਆਂ। ਮਹਾਰਾਜ ਗੁਰੂ ਕਲਗੀਧਰ ਜੀ ਦੇ ਬਚਨ ਨੇ ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭ ਹੈ ਪਾਨ ਹੀ ਕਹਾਂ ਹੈਗੇ। ਪਾਣੀ ਤੋਂ ਕਰੋੜਾਂ ਤਰੰਗਾਂ ਉਪਜਦੀਆਂ ਪਾਣੀ ਕਹਾਉਂਦੀਆਂ ਉਹ ਪਾਣੀ ਤੋਂ ਭਿੰਨ ਨਹੀਂ। ਤੈਸੇ ਸਾਰਾ ਸੰਸਾਰ ਪਰਮੇਸ਼ਰ ਤੋਂ ਭਿੰਨ ਨਹੀਂ ਪਰਮਾਤਮਾ ਕਰਕੇ ਹੀ ਪਾਸਦਾ ਹੈ ਅੰਤ ਨੂੰ ਪਰਮਾਤਮਾ ਹੀ ਹੈ। ਫਿਰ ਤੀਸਰੀ ਉਦਾਹਰਣ ਦਿੰਦੇ ਕਣਕ ਭੂਖਨ ਕਿੰਨੇ ਬਹੁ ਰੰਗਾ। ਕਣਕ ਕਹਿੰਦੇ ਨੇ ਸੋਨੇ ਨੂੰ, ਸੋਨੇ ਦੇ ਬਣੇ ਕਈ ਗਹਿਣੇ ਬਣਾਏ ਪਰ ਜਦੋਂ ਕਈ ਰੰਗਾਂ ਦੇ ਗਹਿਣੇ ਬਣਦੇ ਲੋਕ ਉਹਨੂੰ ਸੋਨਾ ਨਹੀਂ ਕਹਿੰਦੇ। ਕੀ ਕਹਿੰਦੇ ਜੀ? ਇਹ ਕੜਾ ਹੈ ਜੀ, ਇਹ ਛਾਪ ਹੈ ਜੀ, ਇਹ ਗਲ 'ਚ ਪਾਉਣ ਵਾਲਾ ਹਾਰ ਹੈ ਜੀ, ਇਹ ਮੱਥੇ 'ਤੇ ਪਾਉਣ ਵਾਲਾ ਟਿੱਕਾ ਹੈ, ਇਹ ਕੰਨਾਂ 'ਚ ਪਾਉਣ ਵਾਲੇ ਕਾਂਟੇ ਹੈ। ਪਰ ਹੁੰਦਾ ਕੀ ਹੈ? ਹੁੰਦਾ ਤਾਂ ਸੋਨਾ, ਜਦੋਂ ਸੁਨਿਆਰੇ ਦੀ ਦ੍ਰਿਸ਼ਟੀ ਨਾਲ ਵੇਖੋ ਤਾਂ ਉਹ ਕਹਿੰਦਾ ਸੋਨਾ, ਉਹਨੂੰ ਤਾਂ ਨਹੀਂ ਵੱਖਰੇ ਵੱਖਰੇ ਗਹਿਣੇ ਦਿਸਦੇ, ਉਹ ਕਹਿੰਦਾ ਸੋਨਾ। ਕੋਈ ਸੋਨੇ ਦੀਆਂ ਦੋ ਅਕਿਰਤੀਆਂ ਲੈ ਕੇ ਗਿਆ ਸੁਨਿਆਰੇ ਕੋਲ, ਇੱਕ ਉਹਦਾ ਆਪਣਾ ਭਗਵਾਨ ਸੀ, ਇੱਕ ਉਹਦਾ ਵਾਹਨ ਸੀ। ਜਿਹੜਾ ਉਹਦਾ ਭਗਵਾਨ ਸੀ ਸੋਨੇ ਦਾ ਬਣਿਆ, ਉਹਦੀ ਆਕਾਰ ਛੋਟਾ ਸੀ, ਜਿਹੜਾ ਉਹਦਾ ਵਾਹਨ ਸੀ ਉਹਦਾ ਵਜ਼ਨ ਵੱਧ ਸੀ। ਸੁਨਿਆਰੇ ਨੇ ਕਿਹਾ ਇਹਦਾ ਇੰਨਾ ਪੈਸੇ ਲੱਗਣਗੇ, ਇਹਦੇ ਇੰਨੇ। ਉਹ ਕਹਿੰਦਾ ਇਹ ਤਾਂ ਮੇਰਾ ਭਗਵਾਨ ਹੈ ਬਈ, ਇਹਦੇ ਪੈਸੇ ਤੈਨੂੰ ਵੱਧ ਦੇਣੇ ਚਾਹੀਦੇ ਨੇ। ਉਹ ਆਖੇ ਵੀ ਤੇਰੀ ਦ੍ਰਿਸ਼ਟੀ 'ਚ ਤੈਨੂੰ ਭਗਵਾਨ ਦਿਸਦਾ, ਮੈਨੂੰ ਸੋਨਾ ਦਿਸਦਾ, ਇਹਦਾ ਜਿਹੜਾ ਵਾਹਨ ਹੈ ਉਹ ਸੋਨੇ, ਉਹਦੇ 'ਚ ਜ਼ਿਆਦਾ ਵਜ਼ਨ ਹੈ, ਮੈਂ ਤਾਂ ਉਹਦੇ ਜ਼ਿਆਦਾ ਪੈਸੇ ਦੇਣੇ। ਕਹਿਣ ਤੋਂ ਭਾਵ ਜਦੋਂ ਸੁਨਿਆਰਾ ਵੇਖੇਗਾ ਤਾਂ ਉਹ ਗਹਿਣੇ ਨਹੀਂ ਵੇਖਦਾ, ਉਹ ਸੋਨਾ ਵੇਖਦਾ ਜੀ।
ਬੀਜ ਬੀਜ ਦੇਖਿਓ ਬਹੁ ਪ੍ਰਕਾਰਾ।
ਇਸੇ ਤਰ੍ਹਾਂ ਪਰਮਾਤਮਾ ਤੋਂ ਬਣੇ ਹੋਏ ਜਿੰਨੇ ਜੀਵ ਨੇ, ਪਰਮਾਤਮਾ ਸੋਨਾ, ਇਹ ਜਿੰਨੇ ਜੀਵ ਨੇ ਸਾਰੇ ਉਹਦੇ ਤੋਂ ਬਣੇ, ਉਹਦੇ ਆਭੂਸ਼ਣ ਹੀ ਨੇ, ਗਹਿਣੇ ਹੀ ਨੇ। ਜਿਹੜਾ ਬ੍ਰਹਮ ਗਿਆਨੀ ਹੈ ਉਹ ਇਹਨਾਂ ਸਾਰਿਆਂ ਵਿੱਚ ਉਸ ਬ੍ਰਹਮ ਨੂੰ ਹੀ ਵੇਖਦਾ, ਵੱਖਰੇ ਮਾਂ ਉਹਨੂੰ ਵੱਖਰੇ ਵੱਖਰੇ ਗਹਿਣੇ ਨਹੀਂ ਦਿਸਦੇ। ਉਹ ਕਹਿੰਦਾ ਸਭ ਪਾਸੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨੂੰ ਸਾਰਿਆਂ 'ਚ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਹੀ ਦਿਸਦੀ ਹੈ। ਜਿਵੇਂ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਕਹਿੰਦੇ ਬੀਜ ਬੀਜ ਦਿਓ ਬਹੁ ਪ੍ਰਕਾਰ ਨਾਲ। ਬੀਜ ਜਦੋਂ ਬੀਜ ਦਿੱਤੇ ਜਾਂਦੇ ਨੇ ਬਹੁ ਪ੍ਰਕਾਰ ਨਾਲ ਫਿਰ ਉਹ ਫਲਦਾ ਜੀ।
ਫਲ ਪਾ ਕੇ ਤੇ ਏਕੰਕਾਰਾ,
ਜਦੋਂ ਬੀਜ ਬੀਜੋ ਫਿਰ ਉਹ 'ਚ ਦਰਖਤ ਪੈਦਾ ਹੁੰਦਾ, ਟਾਹਣੀਆਂ, ਪੱਤੇ, ਫੁੱਲ, ਫਲ, ਕਿੰਨਾ ਕੁਝ ਹੁੰਦਾ। ਅਖੀਰ ਨੂੰ ਜਦੋਂ ਉਹਦਾ ਫਲ ਪੈਂਦਾ, ਫਲ ਦੇ ਵਿੱਚ ਫਿਰ ਇੱਕੋ ਬੀਜ ਹੀ ਰਹਿ ਜਾਂਦਾ ਬਾਕੀ ਪਿੱਛੇ। ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਦਾ ਬੀਜ ਬ੍ਰਹਮ ਹੈ, ਉਹਦੇ ਤੋਂ ਇਹ ਸਾਰਾ ਸੰਸਾਰ ਰੂਪੀ ਬ੍ਰਹਮੰਡ ਪੈਦਾ ਹੋਇਆ ਤੇ ਅਖੀਰ ਨੂੰ ਕੇਵਲ ਉਹ ਬ੍ਰਹਮ ਹੀ ਰਹਿ ਜਾਣਾ ਹੈ, ਵਿੱਚ ਵੀ ਉਹ ਬ੍ਰਹਮ ਹੀ ਹੈ। ਇਸ ਕਰਕੇ ਉਸ ਏਕੰਕਾਰ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਨਹੀਂ।
ਸੈਸ ਕਟਾ ਮੈਂ ਏਕ ਆਕਾਸ਼।
ਹੋਰ ਉਦਾਹਰਣ ਤੇ ਉਦਾਹਰਣ ਦੇ ਕੇ ਸਮਝਾਉਂਦੇ ਪੰਜਵੇਂ ਪਾਤਸ਼ਾਹ। ਕਹਿੰਦੇ ਹਜ਼ਾਰਾਂ ਘੜਿਆਂ ਵਿੱਚ ਇੱਕੋ ਹੀ ਆਕਾਸ਼ ਹੈ, ਜੇ ਹਜ਼ਾਰ ਘੜਾ ਪਿਆ ਮਿੱਟੀ ਦਾ, ਉਹਦੇ ਜਿਹੜਾ ਆਕਾਸ਼ ਖਾਲੀ ਜਗ੍ਹਾ ਉਹ ਸਾਰਿਆਂ ਵਿੱਚ ਇੱਕੋ ਹੀ ਹੈ। ਘੜੇ ਹਜ਼ਾਰ ਜ਼ਰੂਰ ਨੇ, ਆਕਾਸ਼ ਦੇ ਹਜ਼ਾਰ ਨਹੀਂ, ਆਕਾਸ਼ ਉਹਦੇ ਵਿੱਚ ਹਜ਼ਾਰ ਨਹੀਂ ਹਨ, ਆਕਾਸ਼ ਤਾਂ ਇੱਕੋ ਹੀ ਹੈ, ਜਿਹੜਾ ਬਾਹਰ ਹੈ ਉਹੀ ਉਹਦੇ ਵਿੱਚ ਹੈ। ਹਾਂਜੀ,
ਕੱਟ ਫੂਟੇ ਤੇ ਉਹੀ ਪ੍ਰਗਾਸ।
ਕੋਈ ਆਖੇ ਨਹੀਂ ਜੀ ਹਜ਼ਾਰ ਘੜਿਆਂ ਵਿੱਚ ਹਜ਼ਾਰ ਆਕਾਸ਼ ਹੈ। ਮਹਾਰਾਜ ਜੀ ਕਹਿੰਦੇ ਜੋ ਘੜੇ ਤੋੜ ਦਿਓ ਫਿਰ ਕਿੱਥੇ ਜਾਏਗਾ ਆਕਾਸ਼, ਘੜਿਆਂ ਵਾਲੀ ਖਾਲੀ ਜਗ੍ਹਾ ਬਾਹਰਲੀ ਖਾਲੀ ਜਗ੍ਹਾ 'ਚ ਮਿਲ ਜਾਏਗੀ। ਇਸ ਕਰਕੇ ਕਹਿੰਦੇ ਭਾਈ ਇਹ ਜਿਤਨੇ ਘੱਟ, ਉਹਨੇ ਪੁੱਛਿਆ ਨਾ ਵੀ ਸਾਰਿਆਂ 'ਚ ਇੱਕ ਅਨੇਕ ਕਿਵੇਂ ਵਰਤ ਰਿਹਾ, ਮਹਾਰਾਜ ਕਹਿੰਦੇ ਇੱਦਾਂ ਵਰਤਦਾ, ਅਨੇਕ ਹੋ ਕੇ ਵੀ ਫਿਰ ਵੀ ਇੱਕ ਹੈ ਤੇ ਫਿਰ ਉਹ ਨਿਰਲੇਪ ਵੀ ਆ। ਹੁਣ ਆਕਾਸ਼ ਘੜੇ ਵਿੱਚ ਮੈਲਾ ਥੋੜ੍ਹੀ ਹੋ ਜਾਂਦਾ ਜੋ ਉਹਦੇ 'ਚ ਹੋਵੇ। ਇੱਦਾਂ ਹਜ਼ਾਰਾਂ ਸਰੀਰਾਂ ਵਿੱਚ, ਲੱਖਾਂ ਕਰੋੜਾਂ ਜੀਵਾਂ ਵਿੱਚ ਉਹ ਵਰਤ ਰਿਹਾ, ਘੱਟ ਫੂਟੇ ਤੇ ਫਿਰ ਉਹੀ ਪ੍ਰਕਾਸ਼ ਉਹੀ ਹੈ ਜੀ।
ਪਰਮ ਲੋਭ ਮੋਹ ਮਾਇਆ ਵਿਕਾਰ।
ਜੀਵ ਭਰਮ ਦੇ ਵਿੱਚ, ਲੋਭ ਦੇ ਵਿੱਚ, ਮੋਹ ਤੇ ਮਾਇਆ ਦੇ ਵਿਕਾਰ ਦੇ ਵਿੱਚ ਭਰਮ ਰਿਹਾ।
ਭਰਮ ਛੂਟੇ ਤੇ ਏਕੰਕਾਰ।
ਭਰਮ ਕਰਕੇ ਵੱਖਰਾ ਵੱਖਰਾ ਭਾਸਦਾ ਸਭ ਕੁਝ, ਜਦੋਂ ਭਰਮ ਛੁੱਟ ਜਾਏ ਗੁਰੂ ਦੀ ਕਿਰਪਾ ਨਾਲ ਫਿਰ ਏਕੋ ਏਕੰਕਾਰ ਹੀ ਬਾਕੀ ਹੈ।
ਓ ਅਬਨਾਸੀ ਬਿਨਸਤ ਨਾਈ,
ਸਭ ਕੁਝ ਬਿਨਸ ਜਾਂਦਾ ਹੈ, ਸਰੀਰ ਬਿਨਸ ਜਾਂਦੇ ਨੇ, ਪਰ ਉਹ ਅਬਨਾਸੀ ਹੈ ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ।
ਨਾ ਕੋ ਆਵੇ ਨਾ ਕੋ ਜਾਈ,
ਉਹਦੇ ਸਵਰੂਪ ਵਿੱਚ ਨਾ ਕੋਈ ਆਉਂਦਾ ਨਾ ਕੋਈ ਜਾਂਦਾ।
ਗੁਰਪੂਰੇ ਹਉਮੈ ਮਲ ਧੋਈ,
ਪੂਰੇ ਗੁਰੂ ਨੇ ਸਾਡੇ ਅੰਦਰੋਂ ਹਉਮੈ ਦੀ ਮੈਲ ਧੋ ਦਿੱਤੀ ਹੈ।
ਕਹੋ ਨਾਨਕ ਮੇਰੀ ਪਰਮ ਗਤ ਹੋਈ।
ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਦੋਂ ਗੁਰੂ ਨੇ ਹਉਮੈ ਧੋ ਦਿੱਤੀ ਤੇ ਮੈਨੂੰ ਪਰਮ ਗਤੀ ਦੀ ਪ੍ਰਾਪਤੀ ਹੋ ਗਈ। ਉਹ ਪਰਮ ਗਤ ਜਿਸ ਨੂੰ ਬ੍ਰਹਮ ਗਿਆਨ ਦੀ ਅਵਸਥਾ ਕਹਿੰਦੇ ਹਨ, ਉਹ ਪ੍ਰਾਪਤ ਹੋ ਆਈ। ਸਤਿਗੁਰੂ ਜੀ ਨੇ ਪਾਵਨ ਸ਼ਬਦ ਉਚਾਰਿਆ, ਇਹਦੀ ਵਿਆਖਿਆ ਅੱਗੇ ਵਿਸਥਾਰ ਸਹਿਤ ਆਵੇਗੀ। ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਇਹ ਪਾਵਨ ਕਥਾ ਸਰਵਣ ਕਰੋਗੇ।